नहीं लभदा विच मंदरा थग लोकी लब सूरमया विच वसदा वसदा जोगी असली रब।
पंज प्याले पंज पीर सठम पीर बैठा गुरपारी अर्जन काया पलट कै मूर्त हर गोविंद सवारी चली पीड़ी सोडिया रूप दिखावण वारो वारी दल भंजन गुर सूरमा बड जोदा बहो पर उपकारी।
आओ जी पहला गुरु की फतेह बुला के हाजरी लवाइए। एक विद्वान शायर का कथन है, चार मिले चौसठ खिले बीस मिले कर जोड़ सिख नू जद सिख मिले खिड़जन सत करोड़। विद्वान लोकां दा कथन है कि एक शरीर उत्ते साढ़े तीन करोड़ रोम हुंदा है। जे दो गुरु के लाल गुरु की फतेह आमो सामने खलो के बुला देन सत करोड़ रोम खुशी च खिड़दा है। आपां गुरु की फतेह बुला के खुशियां लईए। गज के आखो वाहे गुरु जी का खालसा वाहे गुरु जी की फतेह। मैं धन्नवादी हां उन्हां सज्जणां दा जेड़े मैनूं सुन के अजे तक नहीं थके। 65 साल गा लिया बड़े आनंद लए ने। आम बंदे दी जिंदगी इन्नी क हुंदी है जिन्ना मैं गा लिया, पर मेरे सुनने वाले सज्जन मैं उन्हां तों बलहार हां, उन्हां दा धन्नवादी हां। मेरा सिर झुकदा है, मैं विद्वान ओडा नहीं सां जिड्डा मेरी कौम ने मेरा माण कीता। अज हुक्म होया 30 सरीज कंपनी जेड़ी हिंदुस्तान की सब तो वड्डी कंपनी है, बड़े चंगे उपराले ने इस कंपनी दे, बड़िया धार्मिक कैसटा साडिया अगे इन्हां रिकॉर्ड कीतियां ने। हुण इस तों पहलां 24 सीडियां रिकॉर्ड हो चुकियां ने। अज प्रसंग है गुरु दियां संगतां दे सामने, बहादुर बाबा बिधी चंद ने पट्टियों मुगलां दे खोए हुए दिशाले मुगलां तों किवें छेवें पातशाह दे पेश कीते। कहानी इथों आरंभ हुंदी है, कश्मीर दे विच संगतां एक गुरुद्वारे च इकट्ठियां होईयां ने, अरदास कीती है गुरु क्या सिखां ने, हे छेवें पातशाह महाराज जे साडी कमाई विच वाधा होवे असीं दसवंध लै के तेरे दरबार विच हाजिर होईए। 1 साल की कमाई का जिहड़ा उन्हां दा दसवंध बनिया उह सी 2.5 लाख रुपया। इन्हां सोचिया गुरु साहब कहिंदे ने चंगीआं वस्तां भेट करन वालिआं नूं इनाम दित्ते जाणगे, सत्कार कीता जाएगा। इस लई प्रोग्राम बना के इन्हां संगतां ने इस 2.5 लाख रुपये दे 3 दशाले खरीदे ने, कश्मीरी किस्म दे। लै के 3 दशाले गुरु साहबां नूं भेट करन लई ਇਹ ਕਸ਼ਮੀਰ ਦੀਆਂ ਸੰਗਤਾਂ ਤੁਰੀਆਂ ਨੇ। ਮੰਜ਼ਲਾਂ ਨੂੰ ਮਾਰ ਕੇ ਇਹ ਜਦੋਂ ਪੱਟੀ ਲਾ ਕੇ ਆਈਆਂ ਛੋਟੀ ਜਿਹੀ ਵਰਖਾ ਹੋ ਗਈ। ਇਹ ਸੰਗਤਾਂ ਸਾਹ ਲੈਣ ਲਈ ਰੁਕੀਆਂ। ਕੁਝ ਸਿਆਣਿਆਂ ਨੇ ਕਿਹਾ ਦਿਸ਼ਾਲੇ ਸਿੱਲੇ ਹੋ ਗਏ ਹੋਣਗੇ, ਇਹਨਾਂ ਨੂੰ ਸੁਕਾ ਲੈਣਾ ਚਾਹੀਦਾ। ਜਿਹੜਾ ਹੇਠਲਾ ਦਿਸ਼ਾਲਾ ਉਹ ਵੀ ਇਹਨਾਂ ਸੁੱਕਣੇ ਪਾ ਦਿੱਤਾ, ਜਿਹੜਾ ਉੱਪਰਲਾ ਦਿਸ਼ਾਲਾ ਉਹ ਵੀ ਸੁੱਕਣੇ ਪਾ ਦਿੱਤਾ, ਜਿਹੜਾ ਵਿਚਲਾ ਦਿਸ਼ਾਲਾ ਉਹ ਇਹਨਾਂ ਨੇ ਆਪਣੇ ਕੋਲ ਰੱਖਿਆ। ਪੱਟੀ ਦੇ ਮੁਗਲ ਸ਼ਿਕਾਰ ਖੇਡ ਕੇ ਆਏ, ਪੱਟੀ ਦੇ ਮਿਰਜੇ ਇਹਨਾਂ ਵੇਖਿਆ ਦਿਸ਼ਾਲੇ ਬੜੇ ਕੀਮਤੀ ਨੇ, ਸੁੱਕਰੇ ਨੇ, ਇਹਨਾਂ ਸਿੱਖਾਂ ਨੂੰ ਆਖਿਆ ਭਾਈ ਵੇਚਣੇ ਨੇ। ਇਹਨਾਂ ਆਖਿਆ ਵੇਚਣੇ ਨਹੀਂ, ਇਹ ਗੁਰੂ ਸਾਹਿਬਾਂ ਦੀ ਅਮਾਨਤ ਹੈ। ਇਹਨਾਂ ਨਾ ਨੁਕਰ ਕੀਤੀ, ਇਹਨਾਂ ਸਰਕਾਰ ਦੇ ਨਸ਼ੇ ਵਿੱਚ ਹੰਕਾਰ ਵਿੱਚ ਆ ਕੇ ਸਿੱਖਾਂ ਤੋਂ ਉਹ ਦੋਏ ਦਿਸ਼ਾਲੇ ਖੋ ਕੇ ਧੱਕੇ ਮਾਰ ਕੇ ਸਿੱਖਾਂ ਨੂੰ ਪੱਟੀ ਚੋਂ ਕੱਢ ਦਿੱਤਾ। ਇਹ ਸਿੱਖ ਪਹੁੰਚੇ ਨੇ ਆਣ ਕੇ ਭਾਈ ਕੀ ਡਰੋਲੀ, ਗੁਰੂ ਸਾਹਿਬਾਂ ਦੇ ਭੇਟ ਕੀਤਾ ਇਹਨਾਂ ਇੱਕੋ ਦਿਸ਼ਾਲਾ। ਮਨ ਵਿੱਚ ਵਿਉਂਤ ਬਣਾਈ, ਸਲਾਹ ਕੀਤੀ ਵੀ ਇੱਕ ਦਿਸ਼ਾਲਾ ਹੁਣ ਭੇਟ ਕਰ ਜਾਈਏ, ਫਿਰ ਜਦੋਂ ਆਪਣੀ ਕਿਸਮਤ ਵਿੱਚ ਹੋਰ ਆਮਦਨ ਹੋਵੇਗੀ ਪੈਸੇ ਇਕੱਠੇ ਹੋਣਗੇ, ਦੋ ਦਿਸ਼ਾਲੇ ਫਿਰ ਆਪਣੇ ਕੋਲੋਂ ਪੈਸੇ ਖਰਚ ਕੇ ਛੇਵੇਂ ਪਾਤਸ਼ਾਹ ਨੂੰ ਭੇਟ ਕਰ ਦਿਆਂਗੇ। ਇਹਨਾਂ ਇੱਕੋ ਦਿਸ਼ਾਲਾ ਰੱਖ ਕੇ ਮੱਥਾ ਟੇਕਿਆ, ਛੇਵੇਂ ਪਾਤਸ਼ਾਹ ਮਹਾਰਾਜ ਮੁਸਕਰਾਏ, ਕਹਿਣ ਲੱਗੇ ਗੁਰੂ ਕੀ ਸੰਗਤੇ ਸਾਨੂੰ ਇਉਂ ਜਾਪਦਾ ਕਿ ਸਾਡੇ ਵਾਸਤੇ 3 ਦਿਸ਼ਾਲੇ ਲੈ ਕੇ ਤੁਰੇ ਸੋ, ਤੁਸਾਂ ਆਪ ਲਕਾਲੇ ਨੇ ਆਪਣੇ ਕਬਜ਼ੇ ਰੱਖ ਲਏ ਨੇ ਕਿ ਸਾਨੂੰ ਪਰਖਣਾ ਚਾਹੁੰਦੇ ਹੋ। ਇਹਨਾਂ ਆਖਿਆ ਮਹਾਰਾਜ ਜੇ ਸੱਚੀ ਗੱਲ ਪੁੱਛਦੇ ਹੋ ਲੈ ਕੇ 3 ਹੀ ਤੁਰੇ ਸਾਂ। ਅਰਦਾਸ ਤਿੰਨਾਂ ਦੀ ਕੀਤੀ ਸੀ, ਪਰ ਰਸਤੇ ਵਿੱਚ ਆਉਂਦਿਆਂ ਕੁਝ ਬਾਰਿਸ਼ ਹੋਈ, ਦਿਸ਼ਾਲੇ ਸਿੱਲੇ ਸਮਝ ਕੇ ਅਸੀਂ ਸੁੱਕਣੇ ਪਾਏ ਪੱਟੀ ਦੀ ਧਰਤੀ ਵਿੱਚ। ਮਿਰਜ਼ਿਆਂ ਨੇ ਸਰਕਾਰ ਦੇ ਮਾਣ ਨਾਲ ਸਾਥੋਂ ਦਿਸ਼ਾਲੇ ਖੋਲੇ ਨੇ ਤੇ ਸਾਨੂੰ ਧੱਕੇ ਮਾਰੇ ਨੇ, ਜਿਵੇਂ ਸਾਰੀ ਬੀਤੀ ਕਹਾਣੀ ਦਾ ਹਾਲ ਇਹਨਾਂ ਸਿੱਖਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪੇਸ਼ ਕੀਤਾ। ਮੇਰੇ ਸਾਥੀ ਗੁਰਮੁਖ ਸਿੰਘ ਐਮਏ, ਨਰਿੰਦਰ ਸਿੰਘ ਰੂਪੋਵਾਲੀਆ ਤੇ ਰਣਜੀਤ ਰਾਜੂ ਚੀਮਿਆਂ ਵਾਲਾ ਐਵੇਂ ਬਿਆਨ ਕਰ ਰਹੇ ਨੇ, ਕਹਾਣੀ ਸੁਣੀਏ।
ਜਦੋਂ ਗੁਰਾਂ ਨੇ ਆਖਿਆ ਬਾਕੀ ਰੋ ਕਿੱਥੇ ਦੱਸੋ ਸਾਰੀ ਵਾਰਤਾ ਰੱਖ ਆਏ ਜਿੱਥੇ ਸੰਗਤਾਂ ਗੱਲ ਏਦਾਂ ਪੋਰੀ ਸਤਰ ਹਵਾ ਲਵਾਉਣ ਦੀ ਸੀ ਧੁੱਪੇ ਪਾਏ ਮੁਗਲ ਸ਼ਿਕਾਰੀ ਗੁਰੂ ਜੀ ਜਾਂ ਉੱਥੇ ਆਏ
ਸਾਨੂੰ ਰੋਬ ਨਾਲ ਉਹਨਾਂ ਦਾ ਮੋਰੀ ਖੋਏ ਦਿਸ਼ਾਲੇ ਖਾਨ ਨੇ ਸੀ ਧੱਕੋ ਜੋਰੀ
ਉਹ ਅਸਾਂ ਲਏ ਨੀ ਉਹਨਾਂ ਤੋਂ ਰਹਿ ਪੈਸੇ ਦਿੰਦੇ ਸੀਜ ਕਿਨਾਂ ਨੂੰ ਚਾਹੀਦੀ ਉਹ ਨਹੀਂ ਦੇਵੇਂਦੇ
ਗਾਉਂਦੇ ਸਤਿਗੁਰੂ ਪਾਪਾਂ ਦੀ ਲੋਰੀ ਖੋਏ ਦਿਸ਼ਾਲੇ ਖਾਨ ਨੇ ਸੀ
ਰੋਵ ਖਾ ਕੇ ਕੂੜਦੇ ਸਾਤੋਂ ਨਹੀਂ ਰੁਕੇ ਰੋਵ ਖਾ ਕੇ ਕੂੜਦੇ ਸਾਤੋਂ ਨਹੀਂ ਰੁਕੇ ਸਾਡੇ ਤਰਲੇ ਕਰਦਿਆਂ ਉਹਨਾਂ ਨੇ ਚੁੱਕੇ
ਕਿਸੇ ਤੋਂ ਜਰਾ ਨਾ ਨਿਤ ਕਰਦੇ ਚੋਰੀ ਡਰਨ ਕਿਸੇ ਤੋਂ ਜਰਾ ਨਾ ਨਿਤ ਕਰਦੇ ਚੋਰੀ ਖੋਏ ਦਿਸ਼ਾਲੇ ਖਾਨ ਨੇ ਸੀ ਧੱਕੋ ਜੋਰੀ
ਤੁਹਾਡੀ ਖਾਤਰ ਗੁਰੂ ਜੀ ਕਸ਼ਮੀਰੋਂ ਲਿਆਂਦੇ ਪਤਾ ਹੁੰਦਾ ਜੇ ਸਤਿਗੁਰੂ ਪੱਟੀ ਨਾ ਜਾਂਦੇ
ਕੱਖਾਂ ਵਾਂਗ ਦਿਲ ਹੋ ਗਿਆ ਖੋਰੀ ਖੋਏ ਦਿਸ਼ਾਲੇ ਖਾਨ ਨੇ ਸੀ ਧੱਕੋ ਜੋਰੀ
ਉਹ ਮਿੰਨਤਾਂ ਨਹੀਂ ਉਹ ਮੰਨਦੇ ਪੂਰਨ ਹਰ ਗੱਲੇ ਤੋੜਾ ਨਹੀਂ ਜੇ ਸੱਚ ਦਾ ਉਹਨਾਂ ਦੇ ਪੱਲੇ
ਉਹਨਾਂ ਨੇ ਸਚਾਈ ਪੋਰੀ ਖੋਏ ਦਿਸ਼ਾਲੇ ਖਾਨ ਨੇ ਸੀ ਧੱਕੋ ਜੋਰੀ
ਅਸਾਂ ਬਤੇਰਾ ਆਖਿਆ ਸਾਡੇ ਲਈ ਗੁਰਦੇ ਅਸਾਂ ਬਥੇਰਾ ਆਖਿਆ ਸਾਡੇ ਨਹੀਂ ਗੁਰਦੇ ਮੁਗਲ ਸ਼ਿਕਾਰੀ ਨਹੀਂ ਦੇ ਕੀਤੀ ਨੂੰ ਚੁਰਦੇ
ਮੈਂ ਕੱਦ ਨੇ ਉਹਨਾਂ ਦੇ ਪੋਰੀ ਤੁਹਾਤੋਂ ਲੰਮੇ ਕੱਦ ਨੇ ਉਹਨਾਂ ਦੇ ਪੋਰੀ ਖੋਏ ਦਿਸ਼ਾਲੇ ਖਾਨ ਨੇ ਸੀ ਧੱਕੋ ਜੋਰੀ
ਉਹ ਜਾਓ ਗੁਰਾਂ ਨੂੰ ਕਹਿ ਦਿਓ ਕਹਿੰਦੇ ਸੀ ਸਾਨੂੰ ਬੁਰਾ ਭਲਾ ਰਹਿ ਬੋਲਦੇ ਕੀ ਦੱਸੀਏ ਤੁਹਾਨੂੰ
ਜੋਗੀ ਆਖੇ ਤੁਸਾਂ ਦੇ ਹੁਣ ਸਾਡੀ ਡੋਰੀ ਖੋਏ ਦਿਸ਼ਾਲੇ ਖਾਨ ਨੇ ਸੀ ਧੱਕੋ ਜੋਰੀ
ਇਹ ਸੰਗਤ ਦੇ ਮੋਹਰੀ ਬੰਦੇ ਤਾਂ ਆਪਣੀ ਕਹਾਣੀ ਦੱਸ ਰਹੇ ਸਨ ਤੇ ਗੁਰੂ ਕੇ ਸਿੱਖ ਸੋਚ ਰਹੇ ਸੀ ਕਿ ਛੇਵੇਂ ਪਾਤਸ਼ਾਹ ਕਦੇ ਕਦੇ ਕਹਿੰਦੇ ਹੁੰਦੇ ਆ ਵੀ ਅਸੀਂ ਜੰਗ ਯੁੱਧ ਕਰਨੇ ਆ ਸਰਕਾਰ ਨਾਲ ਖੜੇ ਉਹ ਵੇਲਾ ਆ ਗਿਆ ਹੋਵੇ ਸਿੱਖਾਂ ਰੋਹ ਵਿਚ ਆਣ ਕੇ ਹੱਥ ਖੰਡੀ ਪਾਏ ਤੇ ਫਿਰ ਬਿਧੀ ਚੰਦ ਕਹੇ ਇੰਜ ਨਹੀਂ ਉਹ ਕੋਈ ਕੱਲਾ ਹੀ ਜਾਏ ਬਹਾਦਰ ਬਾਬਾ ਬਿਧੀ ਚੰਦ ਜਿਹਦਾ ਛੀਨੇ ਪਿੰਡ ਵਿਚ ਜਨਮ ਹੋਇਆ ਜਿਹਦੇ ਨਾਨਕੇ ਨੇ ਸਿਹਾਲੀ ਪਿੰਡ ਅਜੀਬ ਕਹਾਣੀ ਆ ਬਹਾਦਰ ਬਾਬੇ ਬਿਧੀ ਚੰਦ ਦੀ ਗੁਰੂ ਸਾਹਿਬਾਂ ਦੇ ਦਰਬਾਰ ਵਿਚ ਆਉਣ ਦੀ ਆਂਦੇ ਨੇ ਇਹਦੀ ਨਾਨੀ ਨੇ ਆਪਣੀ ਨੌਂ ਵਾਸਤੇ ਪੰਜਵੇਂ ਪਾਤਸ਼ਾਹ ਤੋਂ ਪ੍ਰਸ਼ਾਦ ਲਿਆ ਤੇ ਆਖਿਆ ਮਹਾਰਾਜ ਮੇਰੀ ਨੌਂ ਦੇ ਘਰ ਪੁੱਤਰ ਨਹੀਂ ਗੁਰੂ ਸਾਹਿਬਾਂ ਨੇ ਪ੍ਰਸ਼ਾਦ ਦੇ ਕੇ ਆਖਿਆ ਲਓ ਜਿਹੜੀ ਬੀਬੀ ਨੂੰ ਪੁੱਤਰ ਦੀ ਲੋੜ ਹੈ ਆਹ ਪ੍ਰਸ਼ਾਦ ਉਹ ਛਕ ਲੈ ਮਾਈ ਦਾ ਦਿਲ ਘਰ ਵਿਚ ਆਉਣ ਤੱਕ ਬੇਈਮਾਨ ਹੋ ਗਿਆ ਇਹਦੀ ਲੜਕੀ ਦੇ ਘਰ ਵੀ ਕੋਈ ਬੱਚਾ ਹੈ ਨਹੀਂ ਸੀ ਜਿਹੜੀ ਛੀਨੇ ਪਿੰਡ ਵਿਆਹੀ ਹੋਈ ਸੀ ਇਸ ਮਾਈ ਨੇ ਮਨ ਵਿਚ ਬੇਈਮਾਨੀ ਆ ਗਈ ਉਹ ਪ੍ਰਸ਼ਾਦ ਨੌਂ ਨੂੰ ਦੇਣ ਦੀ ਬਜਾਏ ਆਪਣੀ ਲੜਕੀ ਨੂੰ ਛਕਾ ਦਿੱਤਾ ਉਸ ਲੜਕੀ ਦੇ ਪੇਟੋਂ ਬਹਾਦਰ ਬਾਬਾ ਬਿਧੀ ਚੰਦ ਦਾ ਜਨਮ ਹੋਇਆ ਜਿਸ ਬੰਦੇ ਨਾਲ ਸੰਗਤ ਹੋਵੇ ਜਿਸ ਕਿਸੇ ਬੰਦੇ ਨਾਲ ਕਿਸੇ ਦੀ ਸੰਗਤ ਹੋਵੇ ਬੰਦਾ ਉਹੋ ਜਿਹਾ ਬਣ ਜਾਂਦਾ ਬਿਧੀ ਚੰਦ ਦੀ ਸੰਗਤ ਹੋ ਗਈ ਚੋਰਾਂ ਨਾਲ ਬਿਧੀ ਚੰਦ ਦੀ ਸੰਗਤ ਹੋ ਗਈ ਰਾਤ ਦੇ ਫੇਰੂਆਂ ਤੁਵਰੂਆਂ ਨਾਲ ਜਦੋਂ ਸੰਗਤ ਚੋਰਾਂ ਨਾਲ ਹੋ ਗਈ ਇਹ ਵੀ ਚੋਰੀਆਂ ਕਰਨ ਲੱਗ ਗਿਆ ਪਹਿਲਾਂ ਇਲਾਕੇ ਵਿਚ ਚੋਰੀਆਂ ਕੀਤੀਆਂ ਫਿਰ ਜ਼ਿਲ੍ਹੇ ਵਿਚ ਚੋਰੀਆਂ ਕੀਤੀਆਂ ਹੁਣ ਸੋਚਦਾ ਹੈ ਵੀ ਜ਼ਿਲ੍ਹਾ ਵੀ ਛੱਡੀਏ ਕਿਤੇ ਦੂਰ ਤੋਂ ਲਿਆ ਕੇ ਮਾਲ ਤੇ ਉਹਨੂੰ ਇਸਤੇਮਾਲ ਕਰਿਆ ਕਰੀਏ ਇਹ ਦਰਿਆ ਟੱਪਿਆ ਮਾਲਵੇ ਦੀ ਧਰਤੀ ਵਿਚ ਪਹੁੰਚ ਗਿਆ ਇਹਨੇ ਮੱਝਾਂ ਕੱਢੀਆਂ ਨੇ ਦੋਹਾਂ ਤਿੰਨਾਂ ਪਿੰਡਾਂ ਚੋਂ ਇਹ ਮੱਝਾਂ ਜਿਨ੍ਹਾਂ ਦੀਆਂ ਕੱਢੀਆਂ ਨੇ ਉਹ ਇਕੱਠੇ ਹੋ ਗਏ ਇਹਨਾਂ ਨੇ ਖੁਰਾ ਕੱਢਿਆ ਇਹ ਆਏ ਨੇ ਖੁਰੇ ਦੇ ਮਗਰ ਇਹ ਕਿਵੇਂ ਦੇ ਨੇ ਹਰੀਕਿਆਂ ਦੇ ਪੱਤਣ ਤੇ ਆਣ ਕੇ ਕਿ ਚੋਰ ਮਈਆਂ ਦਰਿਆ ਚੋਂ ਕੱਢ ਕੇ ਅੱਗੇ ਜਾ ਰਿਹਾ ਇਹ ਦਰਿਆ ਲੰਘੇ ਨੇ ਬਹਾਦਰ ਬਾਬਾ ਬਿਧੀ ਚੰਦ ਚੋਲੇ ਪਿੰਡ ਦੇ ਕੋਲ ਪਹੁੰਚ ਗਿਆ ਇੱਥੇ ਬਾਬਾ ਭਾਈ ਅਦਲੀ ਸੰਤ ਕੁੱਲੀ ਪਾ ਕੇ ਬੈਠਾ ਕੁੱਲੀ ਵਿਚ ਬਹਿ ਕੇ ਨਾਮ ਜਪ ਰਿਹਾ ਬਹਾਦਰ ਬਾਬਾ ਬਿਧੀ ਚੰਦ ਨੇ ਇਹਦੇ ਛੱਪੜ ਵਿਚ ਬਹਾਤੀਆਂ ਮੱਝਾਂ ਆ ਪਹੁੰਚਾ ਬਾਬੇ ਅਦਲੀ ਕੋਲ ਕਹਿੰਦਾ ਬਾਬਾ ਜੀ ਮੈਨੂੰ ਬਚਾ ਲੈ ਮੈਨੂੰ ਬਾਹਰ ਨੇ ਮਾਰ ਦੇਣਾ ਬਾਬੇ ਅਦਲੀ ਨੇ ਆਪਣੇ ਕੋਲੋਂ ਇੱਕ ਮਾਲਾ ਦਿੱਤੀ ਲੈ ਭਲਿਆ ਸਿੱਖਾ ਸਾਡੀ ਕੁੱਲੀ ਚ ਬਹਿ ਜਾ ਮਾਲਾ ਫੇਰ ਤੈਨੂੰ ਬਾਹਰ ਕੁੱਝ ਨਹੀਂ ਕਹੇਗੀ ਇਹ ਮਾਲਾ ਫੇਰਦਾ ਹੁਣ ਜਿਹੜਾ ਨਵਾਂ ਨਵਾਂ ਕੰਮ ਕਿਸੇ ਨੂੰ ਕਰਨ ਲਈ ਮਿਲੇ ਉਹ ਤੇਜ਼ੀ ਨਾਲ ਕਰਦਾ ਹੈ। ਉਹ ਤੇ ਸੰਤ ਸਹੀਏ ਸਹੀਏ ਮਾਲਾ ਫੇਰਦੇ ਸੀ, ਬਾਬਾ ਵਿਧੀ ਚੰਦ ਮਣਕੇ ਤੇ ਮਣਕਾ ਠਹਿ ਮਣਕਾ, ਇਹ ਮਾਲਾ ਦੇ ਪੈਰ ਨੀ ਲੱਗਣ ਦਿੰਦਾ। ਜਦੋਂ ਆਏ ਨੇ ਮੱਝਾਂ ਵਾਲੇ, ਇਹਨਾਂ ਵੇਖਿਆ ਮੱਝਾਂ ਦਾ ਖੁਰਾ ਛੱਪੜ ਵੱਲ ਗਿਆ, ਪਰ ਇਹਨਾਂ ਆਖਿਆ ਪਹਿਲਾਂ ਚੋਰ ਦੀ ਭਾਲ ਕਰੀਏ। ਆਏ ਨੇ ਬਾਬੇ ਅਦਲੀ ਕੋਲ, ਕਹਿੰਦੇ ਸਾਧਾ ਤੂੰ ਸਾਡਾ ਚੋਰ ਲੁਕਾਇਆ ਜਾਪਦਾ। ਬਾਬਾ ਅਦਲੀ ਕਹਿੰਦਾ ਬਈ ਸਾਧ ਸਾਧਾਂ ਕੋਲ ਆਉਂਦੇ ਹੁੰਦੇ ਨੇ, ਚੋਰ ਚੋਰਾਂ ਕੋਲ ਆਉਂਦੇ ਹੁੰਦੇ ਨੇ, ਸਾਡਾ ਇੱਕ ਸਾਧ ਕੁੱਲੀ ਵਿੱਚ ਬੈਠਾ, ਪਛਾਣੋ ਤੁਹਾਡਾ ਚੋਰ ਤਾਂ ਨਹੀਂ। ਇਤਿਹਾਸ ਕਹਿੰਦਾ ਇਹਨਾਂ ਨੇ ਵੇਖਿਆ ਬਾਬੇ ਦੀ ਸਮਾਧੀ ਲੱਗੀ ਹੋਈ ਸੀ, ਇਹ ਮਾਲਾ ਫੇਰ ਰਿਹਾ ਸੀ। ਇਹਨਾਂ ਆਖਿਆ ਜੀ ਸਾਡਾ ਇਹ ਚੋਰ ਨਹੀਂ। ਬਾਬਾ ਅਦਲੀ ਕਹਿਣ ਲੱਗੇ ਤੁਹਾਨੂੰ ਸ਼ੱਕ ਕਿਵੇਂ ਪਿਆ? ਕਹਿੰਦੇ ਸਾਡੀਆਂ ਮੱਝਾਂ ਦਾ ਖੁਰਾ ਤੇਰੇ ਛੱਪੜ ਵਿੱਚ ਆਉਂਦਾ। ਬਾਬਾ ਅਦਲੀ ਕਹਿਣ ਲੱਗੇ ਆਪਣੀਆਂ ਮੱਝਾਂ ਪਛਾਣੋ, ਜੇ ਤੁਹਾਡੀਆਂ ਮੱਝਾਂ ਛੱਪੜ ਵਿੱਚ ਸਾਡੇ ਹੋਣਗੀਆਂ ਫਿਰ ਚੋਰ ਵੀ ਸਾਡੇ ਕੋਲ ਹੋਏਗਾ। ਇਤਿਹਾਸ ਲਿਖਦਾ ਹੈ ਜਦੋਂ ਇਹਨਾਂ ਮੱਝਾਂ ਵੇਖੀਆਂ ਇਹਨਾਂ ਦੇ ਹੁਰੀਏ ਤਬਦੀਲ ਸਨ, ਜਿਹੜੀ ਬੂਰੀ ਸੀ ਉਹ ਕਾਲੀ ਸੀ, ਜਿਹੜੀ ਕਾਲੀ ਸੀ ਉਹ ਬੂਰੀ ਸੀ, ਜਿਹੜੀ ਵੱਡਿਆਂ ਸਿੰਘਾਂ ਵਾਲੀ ਸੀ ਉਹ ਕੁੰਡੀ ਸੀ, ਜਿਹੜੀ ਕੁੰਡੀ ਸੀ ਉਹ ਵੱਡਿਆਂ ਸਿੰਘਾਂ ਵਾਲੀ ਸੀ। ਇਹ ਮੱਝਾਂ ਪਛਾਣ ਕੇ ਕਹਿੰਦੇ ਬਾਬਾ ਜੀ ਇਹ ਮੱਝਾਂ ਸਾਡੀਆਂ ਨਹੀਂ। ਬਾਬਾ ਜੀ ਨੇ ਕਿਹਾ ਮੱਝਾਂ ਤੁਹਾਡੀਆਂ ਨੇ, ਲੈ ਜਾਓ ਉਹਨਾਂ ਦੇ ਹੁਲੀਏ ਠੀਕ ਬਣ ਜਾਣਗੇ। ਇਹ ਮੱਝਾਂ ਲੈ ਕੇ ਆ ਗਏ, ਬਾਬਾ ਜੀ ਅਜੇ ਮਾਲਾ ਫੇਰਦਾ। ਬਾਬਾ ਅਦਲੀ ਕਹਿੰਦਾ ਭਾਈ ਸਿੱਖਾ ਹੁਣ ਸਾਡੀ ਮਾਲਾ ਸਾਨੂੰ ਦੇ ਦੇ ਤੇ ਤੂੰ ਆਪਣੇ ਰਾਹ ਪੈ ਜਾ, ਤੇਰੇ ਤੋਂ ਬਲਾ ਟਲ ਗਈ ਹੈ। ਬਾਬਾ ਵਿਧੀ ਚੰਦ ਕਦੇ ਮਾਲਾ ਵੱਲ ਵੇਂਹਦਾ, ਕਦੇ ਬਾਬੇ ਸਾਧ ਵੱਲ ਵੇਂਹਦਾ। ਕਹਿੰਦਾ ਸਾਧ ਤੇ ਟੁੱਟਾ ਜਿਹਾ ਜਾਪਦਾ ਪਰ ਕਰਾਮਾਤੀ ਵਾਹ। ਕਹਿੰਦਾ ਬਾਬਾ ਤੇਰੇ ਕੋਲ ਇਹੋ ਜਿਹੀ ਮਾਲਾ ਹੋਰ ਕੋਈ ਹੈ ਨੀ? ਬਾਬਾ ਅਦਲੀ ਇਹ ਗੱਲ ਸੁਣ ਕੇ ਕਹਿੰਦਾ ਸਿੱਖਾ ਸਾਡੇ ਕੋਲ ਮਾਲਾ ਹੀ ਹੋਣੀ ਹੈ, ਸਾਡੇ ਕੋਲ ਹੋਰ ਕਿਹੜੀਆਂ ਗੰਨਾ ਹੋਣੀਆਂ, ਤੈਨੂੰ ਮਾਲਾ ਚੰਗੀ ਲੱਗੀ ਹੈ? ਬਾਬਾ ਵਿਧੀ ਚੰਦ ਕਹਿੰਦਾ ਇੰਨੀ ਚੰਗੀ ਲੱਗੀ ਆ ਜੇ ਮੇਰੀ ਬੇਨਤੀ ਮੰਨੋ ਇਹ ਮਾਲਾ ਮੈਨੂੰ ਦੇ ਦਿਓ। ਬਾਬਾ ਅਦਲੀ ਕਹਿੰਦਾ ਤੂੰ ਕੀ ਕਰੇਗਾ? ਕਹਿੰਦਾ ਇਹ ਤੇ ਸੌਖਾ ਢੰਗ ਆ, ਮੱਝਾਂ ਕੱਢ ਲਿਆ ਕਰੂ, ਜਦੋਂ ਮਗਰ ਆਇਆ ਕਰਨਗੇ ਲੱਭਣ ਵਾਲੇ ਕਿਤੇ ਬਹਿ ਕੇ ਮਾਲਾ ਫਿਰਨ ਲੱਗ ਜਾ ਕਰੂ, ਕੰਮ ਬਣ ਜਾ ਕਰੂ, ਜਦੋਂ ਚਲੇ ਜਾਇਆ ਕਰਨਗੇ ਮੈਂ ਫਿਰ ਮੱਝਾਂ ਹਿੱਕ ਲਿਆ ਕਰੂ। ਬਾਬਾ ਅਦਲੀ ਕਹਿੰਦਾ ਭਾਈ ਇਹ ਮਾਲਾ ਸਾਡੇ ਆਖੇ ਲੱਗਦੀ ਹੈ, ਇਹਨੇ ਤੇਰੇ ਆਖੇ ਨਹੀਂ ਲੱਗਣਾ, ਅਸੀਂ ਸਾਧਨਾ ਕੀਤੀ ਹੋਈ ਹੈ। ਬਾਬਾ ਕਹਿੰਦਾ ਫਿਰ ਇਉਂ ਕਰ ਮੈਨੂੰ ਆਪਣਾ ਸਿੱਖ ਬਣਾ ਲਾ। ਜਦੋਂ ਬਾਬੇ ਵਿਧੀ ਚੰਦ ਨੇ ਆਖਿਆ ਨਾ ਆਪਣਾ ਸਿੱਖ ਬਣਾ ਲਾ, ਜਿਹਦੇ ਹੁੰਦਾ ਅੱਜ ਦਾ ਬਾਬਾ, ਫਿਰ ਬਿਠਾਉਂਦਾ ਸਾਹਮਣੇ, ਕੰਨ ਵਿੱਚ ਮਾਰਦਾ ਫੂਕ, ਆਂਦਾ ਕੰਨਾ ਮੰਨਾ ਕੁਰ ਤੂੰ ਮੇਰਾ ਸਿੱਖ ਤੇ ਮੈਂ ਤੇਰਾ ਗੁਰੂ। ਪਰ ਬਾਬਾ ਅਦਲੀ ਪੂਰਾ ਸਿੱਖ ਸੀ, ਕਹਿੰਦਾ ਭਾਈ ਸਿੱਖਾ ਮੈਂ ਗੁਰੂ ਅਰਜਨ ਦੇਵ ਦਾ ਸਿੱਖ ਹਾਂ, ਆਖੇ ਤੇ ਤੈਨੂੰ ਬਾਬੇ ਗੁਰੂ ਅਰਜਨ ਦੇਵ ਕੋਲ ਛੱਡ ਆਵਾਂ। ਮੁੱਕਦੀ ਗੱਲ, ਬਾਬਾ ਅਦਲੀ ਬਾਬੇ ਵਿਧੀ ਚੰਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਛੱਡ ਕੇ ਆਪਣੇ ਡੇਰੇ ਨੂੰ ਚਲੇ ਗਿਆ। ਗੁਰੂ ਅਰਜਨ ਦੇਵ ਕਹਿਣ ਲੱਗੇ ਸਿੱਖਾ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ। ਕਹਿੰਦਾ ਨਹੀਂ ਮਹਾਰਾਜ ਚੋਰੀ ਨਹੀਂ ਕਰਦਾ। ਸੰਗਤਾਂ ਪ੍ਰਸ਼ਾਦਾ ਛਕਣ ਗਈਆਂ, ਬਾਬੇ ਵਿਧੀ ਚੰਦ ਦੀ ਡਿਊਟੀ ਲੱਗ ਗਈ ਜੋੜਿਆਂ ਦੀ ਸੇਵਾ ਕਰਨ ਦੀ। ਮਨਵੇ ਸੋਚਦਾ ਹੈ ਵੀ ਗੁਰੂ ਅਰਜਨ ਦੇਵ ਨੇ ਚੋਰੀ ਕਰਨ ਤੋਂ ਰੋਕਿਆ, ਹੇਰਾ ਫੇਰੀ ਕਰਨ ਤੋਂ ਤਾਂ ਨਹੀਂ ਰੋਕਿਆ। ਇਹਨੇ ਇੱਕ ਛਿੱਤਰ ਕਿਸੇ ਦਾ ਇਧਰੋਂ ਚੁੱਕਿਆ, ਉਹ ਦੂਜੇ ਬੰਨੇ ਜਾ ਰੱਖਿਆ, ਉਧਰੋਂ ਦੂਜੇ ਦਾ ਛਿੱਤਰ ਚੁੱਕਿਆ ਇਧਰ ਲੈਣ ਲਗਾਇਆ। ਆਈ ਸੰਗਤ ਪ੍ਰਸ਼ਾਦਾ ਛੱਕ ਕੇ ਰੌਲਾ ਪੈ ਗਿਆ, ਇੱਕ ਇੱਕ ਬੂਟ ਗਈ ਪੈਰੀ ਪਾਈ ਫਿਰਨ। ਬਾਬਾ ਵਿਧੀ ਚੰਦ ਹੱਸ ਰਿਹਾ, ਗੁਰੂ ਅਰਜਨ ਦੇਵ ਕਹਿਣ ਲੱਗੇ ਭਾਈ ਸਿੱਖਾ ਤੈਨੂੰ ਆਖਿਆ ਸੀ ਚੋਰੀ ਨਹੀਂ ਕਰਨੀ, ਪਾਇਆ ਹੀ ਰਫੜ। ਹੱਸ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਚੋਰੀ ਤੋਂ ਰੋਕਿਆ ਸੀ, ਹੇਰਾ ਫੇਰੀ ਤੇ ਕਰਨ ਤੋਂ ਨਹੀਂ ਰੋਕਿਆ, ਮੇਰਾ ਮਨ ਬਣਿਆ ਮੈਂ ਹੇਰਾ ਫੇਰੀ ਕੀਤੀ ਹੈ। ਮਹਾਰਾਜ ਕਹਿਣ ਲੱਗੇ ਹੁਣ ਹੇਰਾ ਫੇਰੀ ਵੀ ਨਹੀਂ ਕਰਨੀ। ਉਹ ਬਹਾਦਰ ਬਾਬਾ ਵਿਧੀ ਚੰਦ ਕਹਿੰਦਾ ਉਹ ਇੰਨਿਆਂ ਜਾਣਿਆ ਜਾਣਾ ਦਿਸ਼ਾਲੇ ਲੈਣ ਵਾਸਤੇ, ਇੱਕ ਸਿੱਖ ਦਾ ਕੰਮ ਹੈ, ਮਹਾਰਾਜ ਦੀ ਮਿਹਰ ਹੋਵੇ ਇੱਕ ਬੰਦਾ ਇਹ ਕੰਮ ਕਰ ਸਕਦਾ ਹੈ। ਛੇਵੇਂ ਪਾਤਸ਼ਾਹ ਕਹਿਣ ਲੱਗੇ ਵਿਧੀ ਚੰਦਾ ਅਸੀਂ ਤੇਰੀ ਡਿਊਟੀ ਲਾਉਂਦੇ ਹਾਂ, ਤੂੰ ਇਹ ਦਿਸ਼ਾਲੇ ਪੱਟੀ ਚੋਂ ਗੁਰੂ ਕੇ ਦਿਸ਼ਾਲੇ ਲੈ ਕੇ ਆਉਣਾ। ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਕੇ ਬਹਾਦਰ ਬਾਬਾ ਵਿਧੀ ਚੰਦ ਤੁਰਿਆ। ਹੁਣ ਰਾਧਾ ਹੈ ਛੇਵੇਂ ਪਾਤਸ਼ਾਹ ਨੂੰ, ਰਾਧਾ ਹੈ ਗੁਰੂ ਨਾਨਕ ਪਾਤਸ਼ਾਹ ਨੂੰ, ਮਹਾਰਾਜ ਕੰਮ ਤੁਹਾਡਾ ਹੈ, ਤੁਸਾਂ ਕਰਨਾ। ਕਿਵੇਂ ਵਿਧੀ ਚੰਦ ਬਹਾਦਰ ਮਨ ਵਿੱਚ ਵਿਉਂਤਾ ਲਾ ਕੇ ਗੁਰੂ ਸਾਹਿਬਾਂ ਦੀ ਆਰਾਧਨਾ ਕਰਦਾ ਪੱਟੀ ਨੂੰ ਤੁਰਿਆ ਆਉਂਦਾ? ਉਸ ਵੇਲੇ ਦਾ ਸੀਨ ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ।
ਸੀਸ ਨਵਾ ਕੇ ਸਤਿਗੁਰਾਂ ਨੂੰ ਤੇ ਜਾਂਦਾ ਤੁਰਿਆ ਸੀ, ਰਸਤੇ ਦੇ ਵਿੱਚ ਜਾਂਦੇ ਨੂੰ ਇੱਕ ਫੁਰਨਾ ਫੁਰਿਆ ਸੀ। ਬਣ ਗਿਆ ਪੱਕਾ ਪਠਾਣ ਤੇ ਬੋਲੀ ਉਹ ਬੁਲਾਉਂਦਾ ਏ, ਛੇਵੇਂ ਗੁਰ ਦਾ ਚੇਲਾ ਜਾਂਦਾ ਏਦਾਂ ਗਾਉਂਦਾ ਏ। ਮੰਜਲੋ ਮੰਜਲੀ ਚੱਲ ਪਿਆ ਕੋਈ ਖਾਸ ਨਿਸ਼ਾਨਾ ਸੀ, ਜਿਹ ਜੋ ਦੇ ਦਾ ਮਾਲਕ ਦੇ ਕਰ ਨਾਲ ਯਾਰਾਨਾ ਸੀ। ਨੇੜ ਪਾਈ ਸਲਵਾਰ ਤੇ ਸੋਟੀ ਪਿਆ ਹਲਾਉਂਦਾ ਏ, ਛੇਵੇਂ ਗੁਰ ਦਾ ਚੇਲਾ ਜਾਂਦਾ ਏਦਾਂ ਗਾਉਂਦਾ ਏ। ਉੱਚੀ ਅੱਡੀ ਜੁੱਤੀ ਪੱਗ ਪਠਾਣੀ ਕੀਤੀ ਐ, ਪੜਦਾ ਜਾਂਦਾ ਬਾਣੀ ਜੋ ਸਤਿਗੁਰ ਦੀ ਰੀਤੀ ਐ। ਜਦੋਂ ਪਿਆਰ ਜਗਾਵੇ ਪਰੀਆਂ ਰੂਪ ਰਮਾਉਂਦਾ ਏ, ਛੇਵੇਂ ਗੁਰ ਦਾ ਚੇਲਾ ਜਾਂਦਾ ਏਦਾਂ ਗਾਉਂਦਾ ਏ। ਸੱਜੇ ਬੜਾ ਪਠਾਣ, ਸੱਜੇ ਬੜਾ ਪਠਾਣ, ਜਵਾਨੀ
ਦਮਕਾ ਮਾਰੇ ਪਈ ਬੁੱਲਾਂ ਤੋਂ ਕੁਝ ਬੋਲੇ ਸੋਚੀ ਅਕਲ ਵਿਚਾਰੇ ਪਈ ਸਮਝੇ ਕੋਈ ਹਰ ਕੋਈ ਪੇਰ ਨਾ ਪਾਉਂਦਾ ਏ ਛੇਵੇਂ ਗੁਰ ਦਾ ਚੇਲਾ ਜਾਂਦਾ ਏ ਤਾਂ ਗਾਉਂਦਾ ਏ ਸ਼ੇਰ ਨਿਕਲ ਕੇ ਜੰਗਲ ਦਾ ਜੋ ਤੁਰਿਆ ਪੱਟੀ ਨੂੰ ਕਿਹੜਾ ਘੱਟ ਗੁਜ਼ਾਰੇ ਹਰ ਕੋਈ ਪੈਂਦਾ ਖੱਟੀ ਨੂੰ ਇਸੇ ਤਰ੍ਹਾਂ ਬਹਾਦਰ ਪੱਟੀ ਲਾਗੇ ਆਉਂਦਾ ਏ ਛੇਵੇਂ ਗੁਰ ਦਾ ਚੇਲਾ ਜਾਂਦਾ ਏ ਤਾਂ ਗਾਉਂਦਾ ਏ ਪੱਟੀਆਂ ਉਰਲੀ ਸੱਕੀ ਉੱਤੋਂ ਹੱਥ ਮੂੰਹ ਧੋ ਕੇ ਤੇ ਯਾਦ ਕਰੀਂਦਾ ਸਤਿਗੁਰ ਨੂੰ ਇੱਕ ਜਗ੍ਹਾ ਖਲੋ ਕੇ ਤੇ ਦੁਨੀਆਂ ਦਾ ਭਲਾ ਕਰੀ ਮੁੱਖੋਂ ਫੁਰਮਾਉਂਦਾ ਏ ਛੇਵੇਂ ਗੁਰ ਦਾ ਚੇਲਾ ਜਾਂਦਾ ਏਦਾਂ ਗਾਉਂਦਾ ਏ ਧਰਤੇ ਆਕਾਸ਼ ਖਲਾਰੇ ਧਰਤੇ ਆਕਾਸ਼ ਖਲਾਰੇ ਜਿਸਨੇ ਬਾਜੂ ਥੰਮਾ ਤੂੰ ਬੰਦੇ ਰਹਿ ਅਧੂਰੇ ਬਿਨ ਨੇਕੀ ਨਾ ਕੰਮਾ ਤੂੰ ਗਾਲ ਪਏ ਤੇ ਢੋਲ ਨੂੰ ਹਰ ਕੋਈ ਵਜਾਉਂਦਾ ਏ ਛੇਵੇਂ ਗੁਰ ਦਾ ਚੇਲਾ ਜਾਂਦਾ ਏਦਾਂ ਗਾਉਂਦਾ ਏ ਇਹਦਾ ਪੀਰ ਹੈ ਉਹ ਜੋ ਨੱਤ ਚੰਦੂ ਨੂੰ ਪਾਉਂਦਾ ਏ ਜੋਗੀ ਵਰਗਾ ਸ਼ਹਿਰਾਂ ਤੋਂ ਕੌਤਾ ਲਿਖਵਾਉਂਦਾ ਏ ਮੁਗਤੇ ਸਰਦਾਰ ਉਸ ਨੂੰ ਸੀਸ ਨਵਾਉਂਦਾ ਏ ਛੇਵੇਂ ਗੁਰ ਦਾ ਚੇਲਾ ਜਾਂਦਾ ਏਦਾਂ ਗਾਉਂਦਾ ਏ
ਜਿਹੜਿਆਂ ਸੱਜਣਾ ਨੇ ਪੱਟੀ ਸ਼ਹਿਰ ਵੇਖਿਆ ਉਹ ਜਾਣਦੇ ਨੇ ਕਿ ਹਰੀਕਿਆਂ ਦੇ ਪੱਤਣ ਤੋਂ ਪੱਟੀ ਨੂੰ ਜਾਣ ਵਾਸਤੇ ਰਸਤੇ ਵਿੱਚ ਇੱਕ ਸੱਕੀ ਆਉਂਦੀ ਹੈ ਉਹ ਸੱਕੀ ਨੂੰ ਪਾਰ ਕਰਕੇ ਬਹਾਦਰ ਬਿਧੀ ਚੰਦ ਨੇ ਹੱਥ ਮੂੰਹ ਧੋ ਕੇ ਅਰਦਾਸ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਮੈਂ ਆਪਣੇ ਕੰਮ ਵਿੱਚ ਕਾਮਯਾਬ ਹੋ ਜਾਵਾਂ ਬਣਿਆ ਹੋਇਆ ਪਠਾਨ ਖੱਬੇ ਮੋਢੇ ਤੇ ਸੁੱਟਿਆ ਹੋਇਆ ਉਹ ਦਿਸ਼ਾਲਾ ਜਿਹੜਾ ਇਹਨਾਂ ਬਚਾ ਕੇ ਖੜਿਆ ਸੀ ਕਸ਼ਮੀਰ ਦੀਆਂ ਸੰਗਤਾਂ ਨੇ ਕੁਦਰਤੀ ਜਿਸ ਵੇਲੇ ਪੱਟੀ ਚ ਦਾਖਲ ਹੋਇਆ ਉਹੀ ਮਿਰਜੇ ਜਿਨ੍ਹਾਂ ਦਿਸ਼ਾਲੇ ਖੋਏ ਸੀ ਉਹ ਇੱਕ ਤਖ਼ਤ ਪੋਸ਼ ਤੇ ਬੈਠੇ ਨੇ ਇਹ ਤਾਸ਼ ਖੇਡ ਰਹੇ ਨੇ ਇਹਨੇ ਆਵਾਜ਼ ਦਿੱਤੀ ਪਈ ਦਿਸ਼ਾਲੇ ਵੇਚ ਲਓ ਮੇਰੇ ਵਰਗਾ ਵਪਾਰੀ ਨਿਤ ਨਿਤ ਨਹੀਂ ਆਊਗਾ ਇਹਨਾਂ ਆਵਾਜ਼ ਮਾਰੀ ਹੋਏ ਵਪਾਰੀਆ ਉਰੇ ਆ ਸਾਡੇ ਕੋਲ ਪਹੁੰਚ ਗਿਆ ਤਾਸ਼ ਖੇਡਦਿਆਂ ਖਾਨਾਂ ਦੇ ਕੋਲ ਕਹਿੰਦਾ ਕੀ ਖਰੀਦਦਾ ਕਹਿੰਦਾ ਦਿਸ਼ਾਲੇ ਖਰੀਦਦਾ ਇਹੋ ਜਿਹੇ ਦਿਸ਼ਾਲੇ ਖਰੀਦਣੇ ਨੇ ਇਹਦੇ ਨਾਲ ਦੇ ਹੋਣਗੇ ਤਾਂ ਜਿੰਨਾ ਮੁੱਲ ਕੋਈ ਮੰਗੇਗਾ ਦਿਆਂਗਾ ਇਹ ਤੋਂ ਮਾੜੇ ਨਹੀਂ ਮੈਂ ਖਰੀਦਣੇ ਚੰਗੇ ਹੋਣ ਤਾਂ ਬਹੁਤੀ ਕੀਮਤ ਦੇ ਸਕਦਾ ਵੱਡੇ ਖਾਨਜ਼ਾਦੇ ਨੇ ਵੱਡੇ ਨਵਾਬ ਨੇ ਵੱਡੇ ਮਿਰਜ਼ੇ ਨੇ ਇੱਕ ਮੁੰਡੇ ਨੂੰ ਆਵਾਜ਼ ਮਾਰ ਕੇ ਆਖਿਆ ਜਾਓ ਕਾਕਾ ਸਾਡਿਆਂ ਮਹਿਲਾਂ ਤੋਂ ਜਾ ਕੇ ਬੇਗਮਾਂ ਨੂੰ ਕਹੀ ਜਿਹੜੇ ਦਿਸ਼ਾਲੇ ਪਰਸੋਂ ਖਰੀਦੇ ਨੇ ਨਾ ਆਪਾਂ ਉਹ ਦੇ ਦੇ ਵਪਾਰੀ ਆਇਆ ਪੈਸੇ ਵੱਟ ਲਈਏ ਇਹ ਮੁੰਡਾ ਗਿਆ ਬੇਗਮਾ ਤੋਂ ਦਿਸ਼ਾਲੇ ਲੈ ਕੇ ਆ ਗਿਆ ਬਿਧੀ ਚੰਦ ਨੇ ਡੋਰੇ ਨਾਲ ਡੋਰਾ ਰਲਾ ਕੇ ਵੇਖਿਆ ਬਰ ਨਾਲ ਬਰ ਰਲਾ ਕੇ ਵੇਖਿਆ ਕਿਸਮ ਰਲਾ ਕੇ ਵੇਖੀ ਹੈ ਕਹਿੰਦਾ ਇਹ ਨਹੀਂ ਚੰਗੇ ਤੁਸਾਂ ਆਮ ਵੇਖਿਆ ਜਦੋਂ ਵਪਾਰੀ ਪਿੰਡਾਂ ਚ ਆਉਂਦੇ ਨੇ ਕੋਈ ਮੱਝ ਵੇਚਣੀ ਚਾਹੁੰਦਾ ਉਹਨੂੰ ਪੁੱਛਦੇ ਦੱਸ ਕੀ ਲੈਣਾ ਉਹ ਕਹਿੰਦਾ 3500 ਲੈਣਾ ਅੱਜ ਦੇ ਜ਼ਮਾਨੇ ਦੀ ਗੱਲ ਨਹੀਂ ਇਹ ਉਦੋਂ ਦੀ ਗੱਲ ਹੈ ਭਾਈ ਜਦੋਂ ਰੁਪਈਏ ਦੀ 3 ਮਣ ਕਣਕ ਕੱਚੀ 3 ਮਣ ਵਿਕਦੀ ਸੀ ਬਹਾਦਰ ਬਿਧੀ ਚੰਦ ਵਪਾਰ ਕਿਹਾ ਹੋਇਆ ਦਿਸ਼ਾਲੇ ਲੈਣ ਮੈਂ ਗੱਲ ਕਰ ਰਿਹਾ ਸਾਂ ਪਿੰਡਾਂ ਚ ਜਦੋਂ ਆਉਂਦੇ ਨੇ ਮੱਝਾਂ ਖਰੀਦਣ ਕੋਈ ਕਹਿੰਦਾ 10 ਜੱਟਾ ਇਹ ਮੱਝ ਦਾ ਕੀ ਲੈਣਾ ਉਹ ਕਹਿੰਦਾ 3500 ਲੈਣਾ ਖਰੀਦਣ ਵਾਲਾ ਕਹਿੰਦਾ ਓਏ ਨਾ ਇਹਦੇ ਸਿੰਘ ਚੰਗੇ ਨਾ ਇਹਦੀ ਪੂਛ ਚੰਗੀ ਨਾ ਇਹਦਾ ਰੰਗ ਚੰਗਾ ਨਾ ਇਹਦੇ ਥਣ ਚੰਗੇ 3500 ਕਾਹਦਾ ਲੈਣਾ 4-5 ਬੰਦੇ ਮੋਤਬਰ ਆ ਜਾਂਦੇ ਨੇ ਪੈ ਕੇ ਵਿੱਚ ਦੋਹਾਂ ਧਿਰਾਂ ਨੂੰ ਕਹਿ ਕੇ ਵਪਾਰੀ ਨੂੰ ਕੁਝ ਕਹਿੰਦੇ ਨੇ ਕੁਝ ਵੇਚਣ ਵਾਲੇ ਨੂੰ ਕਹਿੰਦੇ ਨੇ ਸੌਦਾ ਹੋ ਜਾਂਦਾ ਹੈ 2000 ਦੇ ਕਰੀਬ ਉਹ ਵਪਾਰੀ ਮੱਝ ਖਰੀਦਦਾ ਹੈ ਮੰਡੀ ਵਿੱਚ ਜਾਣ ਤੋਂ ਪਹਿਲਾਂ ਉਹਨੂੰ ਨਵਾਲਦਾ ਹੈ ਉਹਦੇ ਸਿੰਘਾਂ ਨੂੰ ਤੇਲ ਲਾਉਂਦਾ ਹੈ ਉਹਨੂੰ ਚਮਕਾ ਕੇ ਜਦੋਂ ਮੰਡੀ ਵਿੱਚ ਜਾਂਦਾ ਚਾਨਣੀ ਲਾ ਕੇ ਉਹਦੇ ਥੱਲੇ ਮੱਝ ਬੰਨ ਦਿੰਦਾ ਫਿਰ ਜੇ ਕੋਈ ਖਰੀਦਣ ਵਾਲਾ ਆ ਜੇ ਭਾਈ 10 ਵਪਾਰੀ ਆ ਇਸ ਮੱਝ ਦਾ ਕੀ ਲੈਣਾ ਉਹ ਭਾਵੇਂ 6ਵੇਂ ਸੂਏ ਸੋਹਣਾ ਹੋਵੇ ਕਹਿੰਦਾ ਇਸ ਝੋਟੀ ਦੀ ਗੱਲ ਕਰਦਾ ਕਿਉਂਕਿ ਇਹਨੇ ਵੇਚਣੀ ਆ ਕਹਿੰਦਾ 10 ਫਿਰ ਕੀ ਲੈਣਾ ਕਹਿੰਦਾ ਰੁਪਈਆ ਲੈਣਾ 3500 ਕਹਿੰਦਾ 3500 ਕਾਹਦਾ ਕਹਿੰਦਾ ਤੈਨੂੰ ਪਤਾ ਨੀ ਭਾਈ ਇਹ ਬੜੀ ਨਸਲ ਦੀ ਮੱਝ ਹੈ ਇਹਦੀ ਨਾਨੀ ਪੀਪਾ ਪੀਪਾ ਦੁੱਧ ਹੀ ਦਿੰਦੀ ਹੁੰਦੀ ਸੀ ਜਦੋਂ ਵੇਚਣੀ ਹੋਵੇ ਨਾ ਉਦੋਂ ਫਿਰ ਨਾਨੀ ਦੀਆਂ ਸਿਫਤਾਂ ਕਰਦਾ ਹੁਣ ਬਹਾਦਰ ਬਿਧੀ ਚੰਦ ਨੇ ਇਹ ਦਿਸ਼ਾਲੇ ਖਰੀਦਣੇ ਨੀ ਕਹਿੰਦਾ ਇਹ ਖੋਟੇ ਨੇ ਇਹ ਖਰੇ ਨਹੀਂ ਇਹ ਚੰਗੇ ਨਹੀਂ ਮੈਂ ਖਰੇ ਲੈਣੇ ਨੇ ਕਿਹੋ ਜਿਹਾ ਵਪਾਰੀ ਹੈ ਉਸ ਦੀਆਂ ਗੱਲਾਂ ਦੱਸਦਾ ਜਿਹੜੀਆਂ ਗੱਲਾਂ ਕਰਦਾ ਖਾਨਾ ਨਾਲ ਉਸਦਾ ਵੇਰਵਾ ਮੇਰੇ ਸਾਥੀ ਐਵੇਂ ਪੇਸ਼ ਕਰਦੇ ਨੇ ਜੀ ਸੁਣੀਏ
ਫਿਰੇ ਵਲਾਤੀ ਇਧਰ ਉਧਰ ਖੋਰੇ ਵਪਾਰੀ ਕਿੱਤੇ ਦਾ ਸਾਨੂੰ ਚੇਤੇ ਨਹੀਂ ਉਹ ਥਾਵਾਂ ਪਤਾ ਪੁੱਛਦਾ ਜਿੱਥੇ ਦਾ ਮੇਰੀ ਨਿਗਾਹ ਕਹੇ ਝੂਠੇ ਤੁਹਾਡੀ ਨਜ਼ਰੀ ਸੱਚ ਦੇ ਮੈਂ ਲੈਣੇ ਨੇ ਖਰੇ ਦਸ਼ਾਲੇ ਇਹ ਮੈਨੂੰ ਨਾ ਜੱਚਦੇ ਤੁਹਾਡੇ ਭਾਣੇ ਭੋਲਾ ਕੋਈ ਚੀਜ਼ਾਂ ਦਾ ਜਾਣੂ ਹਾਂ, ਖਰੇ ਖੋਟੇ ਦੀ ਪਰਖ ਹੈ ਮੈਨੂੰ, ਅਸਲੀ ਚੀਜ਼ ਪਛਾਣੂ ਹਾਂ।
ਅਰਸ਼ੀ ਜਾਂਦੀ ਨਿਗਾਹ ਪਛਾਣੀ, ਨੇਤਰ ਲਾਟੂ ਕੱਚ ਦੇ, ਮੈਂ ਲੈਣੇ ਨੇ ਖਰੇ ਦਸ਼ਾਲੇ, ਇਹ ਮੈਨੂੰ ਨਾ ਜਚਦੇ।
ਪੱਟੀ ਪੱਟੀ ਸੁਣਦੇ ਰਹਿਆ, ਪੱਟੀ ਪੱਟੀ ਸੁਣਦੇ ਰਹਿਆ, ਮਾਲ ਮਿਲੂ ਤਾਂ ਮੰਨਾਂਗੇ, ਸੁਣ ਚੰਗਿਆਂ ਤੋਂ ਚੰਗੀਆਂ ਗੱਲਾਂ, ਘੁੱਟ ਕੇ ਪੱਲੇ ਬੰਨਾਂਗੇ।
ਅੱਖੀ ਵੇਖ ਜੋ ਮੋਰਾ ਖਾਂਦੇ, ਉਹ ਨਿਰਲੇ ਜਨ ਬਚਦੇ, ਮੈਂ ਲੈਣੇ ਨੇ ਖਰੇ ਦਸ਼ਾਲੇ, ਇਹ ਮੈਨੂੰ ਨਾ ਜਚਦੇ।
ਵੱਡਾ ਮਾਲ ਚਾਹੇ ਲੱਖਾਂ ਦਾ, ਮੇਰੇ ਖਿਆਲ ਚ ਮੀਆਂ ਦੇ, ਉਹ ਤਾਂ ਚੱਲੋ ਅਸਾਂ ਵੀ ਖਾਣਾ, ਭਾਗ ਨਾਲ ਨੇ ਜੀਆਂ ਦੇ।
ਉਹ ਬੰਦੇ ਵੀ ਵੇਖੇ ਜਿਨ੍ਹਾਂ ਦੇ ਖਿਆਲ ਆਕਾਸ਼ੀ ਨੱਚਦੇ, ਮੈਂ ਲੈਣੇ ਨੇ ਖਰੇ ਦਸ਼ਾਲੇ, ਇਹ ਮੈਨੂੰ ਨਾ ਜਚਦੇ।
ਸੁਣਿਆ ਸੀ ਪੱਟੀ ਦਾ ਸੂਬਾ ਬੜਾ ਪਾਰਖੂ ਚੀਜ਼ਾਂ ਦਾ, ਲਖਪਤੀਆਂ ਦਾ ਯਾਰ ਨੀ ਕੋਈ, ਮਾਲਕ ਇਹਨਾਂ ਰੀਜਾਂ ਦਾ।
ਇਹਦਾ ਖਬਰੇ ਰਾਜ ਨੀ ਚੰਗਾ, ਭੱਠ ਪਾਪਾਂ ਦੇ ਮੱਚਦੇ, ਮੈਂ ਲੈਣੇ ਨੇ ਖਰੇ ਦਸ਼ਾਲੇ, ਇਹ ਮੈਨੂੰ ਨਾ ਜਚਦੇ।
ਜਾਣੀ ਤੁਸੀਂ ਜਾਣਦੇ ਪਰਖਾਂ, ਜਾਂ ਫਿਰ ਖੁਦ ਖਰੀਦੇ ਨਹੀਂ, ਜਾਂ ਇਹ ਤੁਹਾਨੂੰ ਮੁਫਤ ਮਿਲੇ ਨੇ, ਜਾਂ ਮਨ ਸਹੀ ਅਕੀਦੇ ਨਹੀਂ।
ਸੁੱਚੇ ਦੀਆਂ ਕਿਸਮਾਂ ਦੇ ਤਾਰਾਂ ਲੂਣੂ ਦੇ ਵਿੱਚ ਰਚਦੇ, ਮੈਂ ਲੈਣੇ ਨੇ ਖਰੇ ਦਸ਼ਾਲੇ, ਇਹ ਮੈਨੂੰ ਨਾ ਜਚਦੇ।
ਮੋਢਿਆਂ ਉੱਤੋਂ ਲਾ ਕੇ ਆਪਣਾ, ਕਹਿੰਦਾ ਐਸੇ ਚਾਹੀਏ ਜੀ, ਜਾਂ ਫਿਰ ਜਚਦਾ ਮੁੱਲ ਕਰੋ ਤੇ, ਜਾਂ ਫਿਰ ਅੱਗੇ ਜਾਈਏ ਜੀ।
ਜੋਗੀ ਆਖੇ ਗੁਰਮੁਖ ਸਿੰਘਾ, ਕੂੜ ਜਰਾਨੇ ਖੱਚਦੇ, ਮੈਂ ਲੈਣੇ ਨੇ ਖਰੇ ਦਸ਼ਾਲੇ, ਇਹ ਮੈਨੂੰ ਨਾ ਜਚਦੇ।
ਕਹਿੰਦਾ ਜੇ ਤੇ ਇਹਦੇ ਨਾਲ ਦੇ ਹੈਗੇ, ਇਹਨਾਂ ਬੜਾ ਰੌਲਾ ਪਾਇਆ, ਇਹਦੇ ਨਾਲ ਰਲਦੇ ਨੇ, ਇਹੋ ਜਿਹੇ ਨੇ, ਇਸੇ ਕਿਸਮ ਦੇ ਨੇ, ਪਰ ਇਹਨੇ ਫ੍ਰੀ ਲਿਜਾਣੇ ਨੇ, ਕੀਮਤ ਕਿੱਥੇ ਖਰਚਦਾ। ਇਹ ਤੁਰਨ ਲੱਗਾ, ਚੰਗਾ ਬਈ ਅਸੀਂ ਜਾਣੇ ਆ, ਸੁਣਿਆ ਸੀ ਪੱਟੀ 9 ਲੱਖੀ ਹੈ, ਸੁਣਿਆ ਸੀ ਇੱਥੋਂ ਚੰਗਾ ਚੰਗਾ ਮਾਲ ਮਿਲਦਾ, ਪਰ ਸਾਡਾ ਮਸਲਾ ਹੱਲ ਨਹੀਂ ਹੋਇਆ। ਤੁਰਨ ਲੱਗੇ ਬਿਧੀ ਚੰਦ ਨੇ ਆਪਣੇ ਗਿੱਚੀ ਚ ਥੋੜਾ ਜਿਹਾ ਖੁਰਕਿਆ। ਇਹਨਾਂ ਮੁਗਲਾਂ ਚੋਂ ਇੱਕ ਕਹਿੰਦਾ ਉਹ ਇਹ ਖਤਰਨਾਕ ਬੰਦਾ ਜਾਪਦਾ ਹੈ, ਇਹ ਜਿਹੜਾ ਗਿੱਚੀ ਚ ਖੁਰਕਦਾ ਇਹ ਕੋਈ ਚੰਦ ਚੜਾਊਗਾ। ਕਹਿਣ ਲੱਗਾ ਭਾਈ ਕੀ ਸ਼ੱਕ ਪੈ ਗਿਆ? ਕਹਿੰਦੇ ਤੇਰੇ ਵਰਗਾ ਇੱਕ ਜੱਟ ਅਦਾਲਤ ਵਿੱਚ ਅਸਾਂ ਅਗਵਾਈ ਦਿੰਦਾ ਵੇਖਿਆ। ਬਿਧੀ ਚੰਦ ਕਹਿੰਦਾ ਕਿਹੜੀ ਅਗਵਾਈ ਦਿੱਤੀ ਉਹਨਾਂ? ਕਹਿੰਦਾ ਚੋਰ ਨੇ ਘੋੜੀ ਕੱਢੀ ਹੋਈ ਸੀ, ਉੱਥੇ ਅਗਵਾਈ ਦੇਣੀ ਸੀ ਵੀ ਇਹ ਮੈਂ ਵੇਖਿਆ ਬੰਦਾ ਘੋੜੀ ਲਈ ਜਾਂਦਾ ਸੀ। ਹਾਕਮ ਨੇ ਪੁੱਛਿਆ ਜੱਟਾ ਇਹ ਬੰਦਾ ਤੂੰ ਵੇਖਿਆ? ਕਹਿੰਦਾ ਵੇਖਿਆ ਨਹੀਂ, ਤੇ ਹੋਰ ਐਵੇਂ ਅਗਵਾਈ ਦੇਣ ਆ ਗਿਆ? ਕਹਿੰਦਾ ਫਿਰ ਤੂੰ ਕੀ ਵੇਖਿਆ? ਕਹਿੰਦਾ ਇਹ ਘੋੜੀ ਲਈ ਜਾਂਦਾ ਸੀ, ਇਹ ਕੁਮਾਦ ਦੀ ਤੋੜੀ ਦੇ ਓਹਲੇ ਮੇਰੇ ਸਾਹਮਣੇ ਘੋੜੀ ਲੈ ਕੇ ਹੋਇਆ। ਫਿਰ ਕੀ ਹੋਇਆ? ਬਾਬੇ ਬਿਧੀ ਚੰਦ ਨੇ ਇਹਨਾਂ ਨੂੰ ਪੁੱਛਿਆ। ਕਹਿੰਦੇ ਫਿਰ ਕੀ ਹੋਣਾ ਸੀ? ਚੋਰ ਨੂੰ ਪਤਾ ਸੀ ਵੀ ਇਸ ਜੱਟ ਨੇ ਅਗਵਾਈ ਦੇਣ ਦੇ 20 ਰੁਪਏ ਲੈਣੇ ਨੇ, ਇਹਨੇ ਓਹਲਾ ਜਾ ਕਰਕੇ ਅਗਵਾਹ ਨੂੰ ਵਿਖਾਲ ਕੇ 2 ਉਂਗਲਾਂ ਖੜੀਆਂ ਕਰ ਦਿੱਤੀਆਂ। ਓਏ ਤੂੰ 1 ਵੀ ਲੈਣੀ ਆ? ਉਦੋਂ ਇਸ ਤਰ੍ਹਾਂ ਦੇ ਹਿਸਾਬ ਚੱਲਦੇ ਸੀ, 1 ਵੀ, 2 ਵੀਆਂ, 3 ਵੀਆਂ, 5 ਵੀਆਂ, 10 ਵੀਆਂ, ਇਹਨੇ 2 ਉਂਗਲਾਂ ਖੜੀਆਂ ਕੀਤੀਆਂ ਵੀ 20 ਰੁਪਏ ਲੈਣੇ ਨੇ, ਮੈਂ 40 ਦਊਂਗਾ, ਮੈਂ 2 ਵੀਆਂ ਦਊਂਗਾ, ਪਰ ਅਗਵਾਈ ਬਦਲ ਦੇ। ਕਹਿੰਦਾ ਫਿਰ? ਕਹਿੰਦਾ ਫਿਰ ਉਸ ਜੱਟ ਨੇ ਗਿੱਚੀ ਚ ਖੁਰਕਿਆ। ਕਹਿੰਦਾ ਫਿਰ? ਕਹਿੰਦਾ ਫਿਰ ਹਾਕਮ ਨੇ ਪੁੱਛਿਆ ਜੱਟਾ ਤੂੰ ਨਾ ਘੋੜੀ ਲਈ ਜਾਂਦਾ ਸੀ? ਕਹਿੰਦਾ ਹਾਂ ਘੋੜੀ ਲਈ ਜਾਂਦਾ ਸੀ। ਕਹਿੰਦਾ ਫਿਰ? ਕਹਿੰਦਾ 10 ਕੁ ਮਿੰਟਾਂ ਪਿੱਛੋਂ ਉਹ ਹੀ ਘੋੜੀ ਰੰਗਲੀ ਜੀ ਘੋੜੀ ਬਣਾ ਕੇ ਨਿਕਲ ਕਰਾ ਕੇ ਮੋਢੇ ਤੇ ਰੱਖੀ ਆਉਂਦਾ ਮੈਂ ਵੇਖਿਆ, 10 ਕੁ ਮਿੰਟਾਂ ਪਿੱਛੋਂ ਵਾਪਸ ਆ ਗਿਆ ਸੀ। ਹਾਕਮ ਪੁੱਛਦਾ ਜੱਟਾ ਘੋੜੀ ਕਿਹੜੀ ਦੀ ਗੱਲ ਕਰਦਾ? ਕਹਿੰਦਾ ਹਾਕਮਾ ਤੂੰ ਕਿਹੜੀ ਘੋੜੀ ਦੀ ਗੱਲ ਕਰਦਾ? ਕਹਿੰਦਾ ਜੱਟਾ ਮੈਂ ਪੁੱਛਦਾ ਜੇ ਤੇ ਸਵਾਰੀ ਕਰੀ ਦੀ ਆ। ਜੱਟ ਕਹਿੰਦਾ ਫਿਰ ਮਾਫ਼ ਕਰਨਾ, ਮੈਂ ਗੱਲ ਕਰਦਾ ਜਿਸ ਘੋੜੀ ਨਾਲ ਸੇਵੀਆਂ ਵੱਟੀ ਦੀਆਂ। ਇਹਨਾਂ ਆਖਿਆ ਤੂੰ ਖਤਰਨਾਕ ਜਾਪਦਾ ਜਿਹੜਾ ਕੀਤੀ ਜੀ ਖੁਰਕਦਾ, ਪਰ ਇੱਕ ਗੱਲ ਯਾਦ ਰੱਖ, ਜੇ ਪੱਟੀ ਚੋਂ ਦਿਸ਼ਾਲੇ ਮਿਲ ਗਏ ਸਾਨੂੰ ਵਿਖਾਲ ਕੇ ਜਾਵੀ। ਕਹਿੰਦਾ ਵੀ ਵਿਖਾਲਣ ਦਾ ਮੇਰੇ ਕੋਲ ਟਾਈਮ ਨਹੀਂ ਹੋਣਾ, ਮੈਂ ਦਿਸ਼ਾਲੇ ਮਿਲ ਗਏ ਤੇ ਫੌਰਨ ਪਿੱਛੇ ਮੁੜ ਜਾਣਾ। ਇੱਕ ਕਹਿੰਦਾ ਵਾ ਇਹਨੂੰ ਪੁੱਛੋ ਇਹ ਰਹਿੰਦਾ ਕਿੱਥੇ ਆ, ਇਹਨਾਂ ਦਾ ਥਾਂ ਟਿਕਾਣਾ ਕਿਹੜਾ, ਇਹਦਾ ਜ਼ਿਲ੍ਹਾ ਕਿਹੜਾ, ਇਹਦਾ ਪਿੰਡ ਕਿਹੜਾ, ਇਹ ਠੱਗੀ ਨਾ ਹੋਏ ਕਿਤੇ ਠੱਗੀ ਮਾਰਨ ਆਇਆ, ਇਹ ਹੁਣ ਪੁੱਛਦੇ ਨੇ ਵਪਾਰੀਆ ਦੱਸ ਤੇਰਾ ਪਿੰਡ ਕਿਹੜਾ, ਤੇਰਾ ਥਾਂ ਕਿਹੜਾ, ਕਿੱਥੋਂ ਆਇਆ, ਕੰਮ ਕੀ ਕਰਦਾ। ਜਿਵੇਂ ਪੁੱਛਦੇ ਨੇ ਪੱਟੀ ਦੇ ਮਿਲਦੇ, ਮੇਰੇ ਸਾਥੀ ਇਸ ਛੰਦ ਵਿੱਚ ਐਂ ਬਿਆਨ ਕਰ ਰਹੇ ਨੇ, ਸੁਣੀਏ।
ਕਾਬਲ ਦਾ ਪੇਸਿਓ ਪੰਜਾਬੀ ਆਪਦਾ, ਖਾਨ ਕਹਿੰਦੇ ਦੱਸ ਦੇ ਟਿਕਾਣਾ
ਪਏ ਸਿਆਣ ਬਾਨ ਖੋਟ ਚੋਰ ਤਾ
ਹੋਸ਼ ਕਰ ਜਰਾ ਕਾਬਲ ਕਲਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਵੱਡੇ ਵੱਡੇ ਚਿਰਾਂ ਤੂੰ ਵਪਾਰ ਕਰ ਦੇ ਬਣੇ ਨੇ ਦੁਸ਼ਾਲੇ ਵੱਡੇ ਕਾਰੀਗਰ ਦੇ
ਵੱਡਿਆ ਪਰਖ ਦੇ ਕਰਨ ਹਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਲੱਖ ਲੱਖ ਮੁੱਲ ਹੈ ਦੁਸ਼ਾਲੇ ਸਾਡਿਆਂ ਦਾ ਸਾਨੂੰ ਸਾਰਾ ਪਤਾ ਏ ਹਿਸਾਬ ਤੁਹਾਡਿਆਂ ਦਾ
ਤੈਨੂੰ ਕੀ ਪਛਾਣ ਵੱਡਿਆ ਵਕਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਸਾਡੇ ਨੇ ਦੁਸ਼ਾਲੇ ਬੜੇ ਸੁੱਚੀ ਤਾਰ ਦੇ ਸੱਚ ਜਾਣ ਅਸੀਂ ਨੀ ਇੱਕ ਪੌੜੇ ਮਾਰਦੇ
ਖੇਡਦਾ ਕੀ ਖੇਡਾਂ ਵੱਡੇ ਆ ਖਿਡਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਹਿੰਗ ਦਾ ਵਪਾਰੀ ਕਸਤੂਰੀ ਪਾਲਦਾ ਵੇਖਿਆ ਹਜ਼ਾਰ ਠੱਗ ਤੇਰੇ ਨਾਲ ਦਾ
ਜਾਣੇ ਤੂੰ ਕਾਨੂੰਨ ਵੱਡੇ ਸਰਕਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਗੱਲ ਕਰ ਪੀਣੀ ਤੇ ਹਾੜਾ ਪਾਵਾਂ ਮੈਂ ਲੈਣੇ ਦੇ ਦੁਸ਼ਾਲੇ ਮੋੜ ਕੇ ਮੰਗਾਵਾਂ ਮੈਂ
ਪਾਲ ਦਾ ਸ਼ਿਕਾਰ ਮੇਰੇ ਤੂੰ ਸ਼ਿਕਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਖੁਸ਼ੀ ਦਾ ਪਿਆਲਾ ਪੀ ਕੇ ਰੰਗ ਮਾਣ ਲੈ ਨਾਲੇ ਦੁਸ਼ਾਲੇ ਅਸਲੀ ਪਛਾਣ ਲੈ
ਹੇਰਾ ਮੇਰੀ ਕਰੇ ਝੂਠੇ ਆਮਦਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਚਲਾ ਜਾ ਭਰਾਵਾ ਨਹੀਂ ਤਾਂ ਫੇਰ ਆ ਜਾਵੀ ਲੈ ਦੇ ਦੁਸ਼ਾਲੇ ਸਾਨੂੰ ਵੀ ਵਿਖਾ ਜਾਵੀ
ਭੁੱਲ ਜਾਂਦੇ ਜੋਗੀ ਵੱਡੇ ਕਲਾ ਤਾਰੀਆ ਕਿਹੜਾ ਤੇਰਾ ਦੇਸ਼ ਦੱਸ ਦੇ ਵਪਾਰੀਆ
ਬਹਾਦਰ ਬਿਧੀ ਚੰਦ ਕਹਿੰਦਾ ਖਰੀਦ ਲੈਣੇ ਨੇ ਮੈਂ ਪੱਟੀ ਚੋਂ ਮਾਲ ਮੈਨੂੰ ਮਿਲ ਜਾਣਾ ਇਹ ਯਕੀਨ ਹੋ ਗਿਆ ਪਰ ਇਹ ਮੇਰਾ ਵਾਅਦਾ ਪੱਕਾ ਨਹੀਂ ਵੀ ਮੁੜ ਕੇ ਤੁਹਾਨੂੰ ਮੈਂ ਵਿਖਾਲਣ ਆਵਾਂ ਕਿ ਨਾ ਆਵਾਂ ਜਦੋਂ ਜੱਟ ਭੋਲਾ ਬਣ ਜੇ ਨਾ ਉਦੋਂ ਗੱਲਾਂ ਭੋਲੀਆਂ ਕਰਨ ਲੱਗ ਜਾਂਦਾ ਜਦੋਂ ਪਾਕਿਸਤਾਨ ਬਣਿਆ ਸਾਰੇ ਸੱਜਣ ਜਾਣਦੇ ਇਹ 1947 ਦੀ ਗੱਲ ਹੈ 15 ਅਗਸਤ ਨੂੰ ਪਾਕਿਸਤਾਨ ਦਾ ਐਲਾਨ ਹੋਇਆ ਬਹੁਤ ਸਾਰੇ ਲੋਕਾਂ ਨੇ ਬੜੀਆਂ ਲੁੱਟਾਂ ਮਾਰਾਂ ਕੀਤੀਆਂ ਜਦੋਂ ਆਰਾਮ ਹੋ ਗਿਆ ਉਸ ਵੇਲੇ ਅਫਸਰ ਆਏ ਪੁੱਛਣ ਲੱਗੇ ਵੀ ਕਿਹੜੇ ਕਿਹੜੇ ਬੰਦੇ ਨੇ ਕਿਹੜੀ ਕਿਹੜੀ ਚੀਜ਼ ਲੁੱਟੀ ਹੈ ਬਹੁਤ ਸਾਰੇ ਸੱਜਣ ਕੋਈ ਆਖੇ ਮੈਂ 2 ਬਲਦ ਲੁੱਟੇ ਨੇ ਕੋਈ ਆਖੇ ਮੈਂ 2 ਮੱਝਾਂ ਆਂਦੀਆਂ ਕੋਈ ਆਖੇ ਕੁਝ ਇੱਕ ਭਗਵਾਨ ਸਿੰਘ ਸੀ ਸਾਡਾ ਚਾਚਾ ਲੱਗਦਾ ਸੀ ਬਰਾਦਰੀ ਚੋਂ ਉਹ ਕਹਿੰਦਾ ਜੀ ਮੈਂ ਵੇਲਣਾ ਲਿਆਂਦਾ ਮੈਂ ਵੇਲਣਾ ਪੇਸ਼ ਕਰੂੰਗਾ ਜਦੋਂ ਲੋਕਾਂ ਨੇ ਜੋ ਕੁਝ ਲਿਖਾਇਆ ਉਹ ਵਾਪਸ ਨਾ ਕੀਤਾ ਭਗਵਾਨ ਸਿੰਘ ਸੋਚਦਾ ਵੀ ਵੇਲਣਾ 400-500 ਦਾ ਉਦੋਂ ਆਉਂਦਾ ਸੀ ਜਿਹੜਾ ਗੰਨੇ ਪੀੜਨ ਵਾਲਾ ਇਹਨੇ ਆਖਿਆ 500-600 ਦਾ ਵੇਲਣਾ ਕਿਉਂ ਗਵਾਵਾਂ ਇਹਨੇ ਸੋਚਿਆ ਵੀ ਹੁਣ ਕੋਈ ਜਟਕਾ ਢੰਗ ਬਣਾਵਾਂ ਜਦੋਂ ਸਾਹਮਣੇ ਲੋਕਾਂ ਨੇ ਚੀਜ਼ਾਂ ਖੜਨੀਆਂ ਸੀ ਇਹ ਭਗਵਾਨ ਸਿੰਘ ਨੂੰ ਉਹ ਕਪਾਹ ਵੇਲਣ ਵਾਲਾ ਵੇਲਣਾ ਮੋਢੇ ਤੇ ਰੱਖੀ ਜਾਵੇ ਤਹਿਸੀਲਦਾਰ ਕਹਿੰਦਾ ਸਰਦਾਰ ਜੀ ਤੁਸੀਂ ਆਖਿਆ ਸੀ ਵੇਲਣਾ ਕਹਿੰਦਾ ਆਹੋ ਮੈਂ ਵੇਲਣਾ ਹੀ ਆਖਿਆ ਮਹਾਰਾਜ ਤੁਸਾਂ ਵੇਰਵਾ ਪੁੱਛਿਆ ਵੀ ਵੇਲਣਾ ਕਿਹੜਾ ਇਹੋ ਮੈਂ ਵੇਲਣਾ ਲਿਆਇਆ ਸਾਂ ਮੈਂ ਤੁਹਾਡੇ ਪੇਸ਼ ਕਰ ਦਿੱਤਾ ਇਸ ਲਈ ਭੋਲਾ ਬਣਿਆ ਹੋਇਆ ਜੱਟ ਤੁਰਿਆ ਜਾ ਰਿਹਾ ਇਹ ਭਾਈ ਉਹ ਦੁਸ਼ਾਲੇ ਇਹਨਾਂ ਨੇ ਵਾਪਸ ਭੇਜ ਦਿੱਤੇ ਨੇ ਬਹਾਦਰ ਬਿਧੀ ਚੰਦ ਇੱਕ ਦਰਜੀ ਦੀ ਦੁਕਾਨ ਉੱਤੇ ਗਿਆ ਕਹਿੰਦਾ ਮਿੱਤਰਾ ਤੈਨੂੰ ਬੁਰਕਾ ਸੀਣਾ ਆਉਂਦਾ ਵਪਾਰੀ ਨੇ ਇਸ ਬੁਰਕਾ ਸੀਣ ਵਾਲੇ ਨੇ ਇਸ ਦਰਜੀ ਨੇ ਇਹਦੇ ਮੂੰਹ ਵੱਲ ਚੰਗੀ ਤਰ੍ਹਾਂ ਵੇਖਿਆ ਸਰੀਰ ਵੱਲ ਵੇਖਿਆ ਕਹਿੰਦਾ ਖਾਨ ਜੀ ਬੁਰਕਾ ਨਹੀਂ ਸੀਂਦੇ ਤੇ ਹੋਰ ਕੀ ਕਰਦੇ ਆ ਉਮਰ ਲੰਘ ਗਈ ਹੈ ਇਹੋ ਕੰਮ ਕਰਦੇ ਆ ਜਿਹੜੇ ਡਿਜ਼ਾਈਨ ਦਾ ਆਖੋ ਜਿਹੜੇ ਮਾਰਕੇ ਦਾ ਆਖੋ ਜਿਹੜੇ ਸੂਬੇ ਦਾ ਆਖੋ ਜਿਹੜੇ ਪਿੰਡ ਦਾ ਆਖੋ ਮੈਨੂੰ ਸਭ ਡਿਜ਼ਾਈਨ ਯਾਦ ਨੇ ਇਹ ਕਹਿੰਦਾ ਫਿਰ ਬੁਰਕਾ ਸਿਉਂਦੇ ਇਹ ਕਹਿੰਦਾ ਬੁਰਕਾ ਸੀਣਾ ਜਿਸ ਨੇ ਪਾਉਣਾ ਖਾਨ ਜੀ ਉਹਦਾ ਮੇਚ ਚਾਹੀਦਾ ਬਹਾਦਰ ਬਿਧੀ ਚੰਦ ਕਹਿੰਦਾ ਮੇਚ ਮੇਰਾ ਲੈ ਲਾ ਦਰਜੀ ਕਹਿੰਦਾ ਜਨਾਬ ਇਹ ਗੱਲ ਹੋਣੀ ਨੀ ਤੂੰ ਮਖੌਲ ਕਰਦਾ ਕਦੀ ਬੰਦੇ ਦਾ ਤੇ ਜਨਾਨੀ ਦਾ ਮੇਚ ਇੱਕ ਹੋਇਆ ਕਹਿੰਦਾ ਮਿੱਤਰਾ ਗੱਲ ਮੈਂ ਇੱਕੋ ਕਰਦਾ ਬਹੁਤੀਆਂ ਗੱਲਾਂ ਦੀ ਮੈਨੂੰ ਲੋੜ ਨਹੀਂ ਉਹ ਮੇਰੇ ਘਰ ਵਾਲੀ ਮੇਰੇ ਜਿੱਡੀ ਹੈ ਮੇਰੇ ਜਿੱਡਾ ਉਹਦਾ ਕੱਦ ਹੈ ਮੇਰੇ ਜਿੱਡੀ ਮੋਟੀ ਹੈ ਮੇਰੇ ਜਿੱਡੀ ਲੰਮੀ ਹੈ ਪਰ ਗੱਲ ਯਾਦ ਰੱਖ ਜੇ ਤੂੰ ਮਾੜਾ ਸੀਤਾ ਫੇਰ ਉਹਦੇ ਪਸੰਦ ਨਹੀਂ ਆਉਣਾ ਬਹਾਦਰ ਬਿਧੀ ਚੰਦ ਕੀ ਆਂਦਾ ਤੇ ਦਰਜੀ ਕੀ ਆਂਦਾ ਸਵਾਲ ਅਤੇ ਜਵਾਬ ਉੱਤਰ ਅਤੇ ਪ੍ਰਸ਼ਨ ਇਸ ਲਹਿਰੀਏ ਛੰਦ ਵਿੱਚ ਜਿਵੇਂ ਹੁੰਦੇ ਨੇ ਗੁਰਮੁਖ ਸਿੰਘ ਐਮਏ ਨਰਿੰਦਰ ਰੂਪੋਵਾਲੀਆ ਤੇ ਰਣਜੀਤ ਰਾਜੂ ਚੀਮਿਆਂ ਵਾਲਾ ਐਵੇਂ ਬਿਆਨ ਕਰਦੇ ਨੇ
ਸੂਬ ਕਾਲੀ ਲੈ ਕੇ ਚੱਲਿਆ ਦੁਕਾਨ ਤੋਂ ਰੱਬ ਕੰਬਦਾ ਸੀ ਸੂਰਮੇ ਦੀ ਸ਼ਾਨ ਤੋਂ ਰਹਿਤ ਗੁਰਾਂ ਦੀ ਪਿਆਰੀ ਜਿੰਨੂੰ ਜਾਣ ਤੋਂ ਕਹਿੰਦਾ ਦਰ ਜੀ ਨੂੰ ਚਿਹਰ ਨਹੀਂ ਲਾਉਣਾ ਬੇਲੀਆ ਜਰਾਰੀ ਜਲਾ ਕੇ ਬੁਰਕਾ ਬਣਾਉਣਾ ਬੇਲੀਆ
ਦਰ ਜੀ ਸੁਣਾਵਾ ਗੱਲ ਖਾਨ ਜੀ ਤੁਹਾਡੇ ਕੱਪੜੇ ਚ ਪਾ ਦਿਆਂ ਗਜਾਨ ਜੀ ਅਸੀਂ ਕਰਦੇ ਹਾਂ ਗਾਗ ਦੀ ਪਛਾਣ ਜੀ ਮੱਖੀ ਡੇਗਦੀ ਹੈ ਜਿਵੇਂ ਮਿਸ਼ਰੀ ਦੀ ਕਣੀ ਦੇ ਚੇਤੇ ਖਾਨ ਜੀ ਕਰੋਗੇ ਚੰਗੀ ਬਣੀ ਦੇ ਵੇਖੀ ਹੋਵੇ ਕਿਤੇ ਕੱਪੜਾ ਵਰਾਨ ਨਾ ਹੋਵੇ ਕਿਤੇ ਕੱਪੜਾ ਵਰਾਨ ਨਾ ਜਰਾ ਨਿੱਕੇ ਨਿੱਕੇ ਤੋਂ ਪਹਿਲਾਂ ਦੇ ਸ਼ਾਨ ਨਾ ਮਾਰੇ ਦਰਜੀ ਸਲਾਈ ਲੈਂਦ ਜਾਣ ਨਾ ਬਾਰ ਬਾਰ ਨੀ ਪੱਟੀ ਦੇ ਵਿੱਚ ਆਉਣਾ ਬੇਲੀਆ ਜਰਾ ਰੀਜਾਂ ਲਾ ਕੇ ਬੁਰਕਾ ਬਣਾਉਣਾ ਬੇਲੀਆ ਬੜੀ ਚੀਜ਼ ਕਿਹੜਾ ਲੈਂਦ ਸਕੂਗਾ ਮੇਰਾ ਗਾਗ ਬਣ ਜਾਊ ਜਿਹੜਾ ਤੱਕੂਗਾ ਮੇਰਾ ਮਨ ਕਦੇ ਕੰਮ ਤੋਂ ਨਾ ਅੱਕੂਗਾ ਜਿਵੇਂ ਮੈਲ ਹੁੰਦਾ ਖਾਨ ਜੀ ਪਚੰਗ ਮਣੀ ਦੇ ਚੇਤੇ ਖਾਨ ਜੀ ਕਰੋਗੇ ਚੰਗੀ ਚੀਜ਼ ਬਣੀ ਤੇ ਗੱਪਾਂ ਵਿੱਚ ਰੁਝਾ ਰਹੀ ਨਾ ਗੱਪੜਾ ਬੜਾ ਕੀਮਤੀ ਖਰੀਦਿਆ ਮੈਂ ਕੱਪੜਾ ਸਾਰਾ ਸ਼ਹਿਰ ਫੇਰ ਤੇਰੇ ਕੋਲੇ ਅੱਪੜਾ ਝੱਟ ਕਰ ਅਸਾਂ ਪੰਧ ਵੀ ਮਕਾਉਣਾ ਬੇਲੀਆ ਜਰਾਰੀ ਜਾਂ ਲਾ ਕੇ ਬੁਰਕਾ ਬਣਾਉਣਾ ਬੇਲੀਆ ਸਾਹਿਬ ਗੱਲਾਂ ਬਹੁਤੀਆਂ ਨਾ ਕੀਜੀਏ ਸਾਹਿਬ ਗੱਲਾਂ ਬਹੁਤੀਆਂ ਨਾ ਕੀਜੀਏ ਜਿੰਨੇ ਗਾਲ ਪਾਉਣਾ ਉਹਦਾ ਮੇਚਾ ਦੀਜੀਏ ਬਹਿਣਾ ਗੱਪੀ ਰੋਣੀ ਅੱਜ ਕਾਨੂੰ ਰੀਜੀਏ ਮੈਂ ਚਿੱਤਰਕਾਰੀ ਕਰੂ ਇੱਕ ਇੱਕ ਤਣੀ ਦੇ ਚੇਤੇ ਖਾਨ ਜੀ ਕਰੋਗੇ ਚੰਗੀ ਚੀਜ਼ ਬਣੀ ਤੇ ਮੇਰਾ ਉਹਦਾ ਮੇਚਾ ਬਿਲਕੁਲ ਠੀਕ ਹੈ ਗੱਲ ਮਾਸਟਰਾ ਪੱਥਰੀ ਉੱਤੇ ਲੀਕ ਹੈ ਉਹਦਾ ਕੱਦ ਕਾਠ ਮੇਰੇ ਸਿਰ ਤੀਕ ਹੈ ਉਹਨੇ ਤੈਨੂੰ ਆ ਕੇ ਮੁੱਖ ਨਹੀਂ ਵਿਖਾਉਣਾ ਬੇਲੀਆ ਜਰਾ ਰੀਜਾਂ ਲਾ ਕੇ ਬੁਰਕਾ ਬਣਾਉਣਾ ਬੇਲੀਆ ਖਾਨ ਜੀ ਉਹਨਾਂ ਮਾਰੀ ਜੇ ਲੈਣਾ ਮੈਂ ਬਹੁਤਾ ਝਗੜੇ ਦੇ ਵਿੱਚ ਨਹੀਂ ਜੇ ਪੈਣਾ ਮੈਂ ਪੈਸਾ ਮਿਹਨਤ ਕਰੂ ਤੇ ਹੱਕੀ ਲੈਣਾ ਮੈਂ ਬੜੀ ਫੱਬੇਗੀ ਪੁਸ਼ਾਕ ਤੁਸਾਂ ਦੀ ਸਵਣੀ ਤੇ ਚੇਤੇ ਖਾਨ ਜੀ ਕਰੋਗੇ ਚੰਗੀ ਚੀਜ਼ ਬਣੀ ਤੇ ਕਿਤੇ ਸਮਝੀ ਨਾ ਮੇਰੇ ਨਾਲੋਂ ਛੋਟੀ ਐ ਮੇਰੇ ਜਿੰਨੀ ਲੰਮੀ ਮੇਰੇ ਜਿੰਨੀ ਮੋਟੀ ਐ ਬੜੀ ਨੇਕ ਹੈ ਉਹ ਦਿਲ ਦੀ ਨਾ ਖੋਟੀ ਐ ਉਹਦੇ ਮਨ ਨੂੰ ਖਰਾਬ ਨਹੀਂ ਉਹ ਪਾਉਣਾ ਬੇਲੀਆ ਜਰਾ ਰੀਜਾਂ ਲਾ ਕੇ ਬੁਰਕਾ ਬਣਾਉਣਾ ਬੇਲੀਆ
ਹੁਣ ਦਰਜੀ ਬੜਾ ਹੈਰਾਨ ਆ ਕਿ ਔਰਤ ਦਾ ਤੇ ਬੰਦੇ ਦਾ ਮੇਚ ਇੱਕ ਨਹੀਂ ਹੋ ਸਕਦਾ ਦਰਜੀ ਬੜਾ ਹੈਰਾਨ ਹੈ ਵੀ ਇਹ ਨਾ ਹੋਵੇ ਮੈਂ ਕੱਪੜਾ ਵੱਢ ਦਿਆਂ ਇਹ ਮੁੜ ਕੇ ਆਖੇ ਤੂੰ ਕੱਪੜਾ ਖਰਾਬ ਕਰ ਦਿੱਤਾ ਲੋਕਾਂ ਚ ਕਹੂਗਾ ਉਹ ਭਲਾ ਬੰਦੇ ਦਾ ਤੇ ਇਸਤਰੀ ਦਾ ਮੇਚ ਇੱਕ ਹੁੰਦਾ ਮੈਨੂੰ ਬੁੱਧੂ ਨਾ ਬਣਾਉਂਦਾ ਹੋਵੇ ਕਹਿੰਦਾ ਖਾਨ ਜੀ ਗੱਲ ਸੁਣ ਲੋ ਮੈਂ ਤੁਹਾਡੇ ਆਖੇ ਮਿਲਣ ਲੱਗਾ ਕੱਪੜਾ ਤੁਹਾਡੇ ਆਖੇ ਕੱਟਣ ਲੱਗਾ ਕੱਪੜਾ ਜੇ ਫਿਰ ਆਖਿਆ ਖਰਾਬ ਹੋ ਗਿਆ ਤੇ ਮੈਂ ਅਲਾਮਾ ਨੀ ਲੈਣਾ ਕਹਿੰਦਾ ਉਹ ਮਿੱਤਰਾ ਮੈਂ ਗੱਲ ਦੁਬਾਰੇ ਕੋਈ ਨੀ ਕਹਿੰਦਾ ਤੂੰ ਬੁਰਕਾ ਸੀ ਦੇ ਵਧੀਆ ਬੁਰਕਾ ਸੀਣ ਵਿੱਚ ਕੋਈ ਨੁਕਸ ਨਾ ਹੋਵੇ ਮੈਂ ਤੈਨੂੰ ਕੋਈ ਅਲਾਮਾ ਨੀ ਦਿੰਦਾ ਉਹ ਮੇਰੇ ਜਿੱਡੀ ਆ ਮੇਰੇ ਜਿੱਡੀ ਲੰਮੀ ਆ ਮੇਰੇ ਜਿੱਡੀ ਮੋਟੀ ਆ ਬੜੀ ਅਕਲ ਵਾਲੀ ਆ ਮਾੜੀ ਚੀਜ਼ ਪਸੰਦ ਨੀ ਕਰਦੀ ਹੁਣ ਦਰਜੀ ਨੇ ਕੱਪੜਾ ਮਿਣਿਆ ਕਾਲੀ ਸੂਬ ਸੀ ਆਮ ਤੁਸਾਂ ਵੇਖਿਆ ਜਿਹੜੇ ਸੱਜਣ ਵੇਖੇ ਪਾਕਿਸਤਾਨ ਤੋਂ ਪਹਿਲਾਂ ਬੁਰਕਾ ਪਾਉਂਦੀਆਂ ਆਮ ਮੁਸਲਮਾਨੀਆਂ ਅਸਾਂ ਵੇਖੀਆਂ ਨੇ ਕਾਲੀ ਸੂਫ ਆਮ ਬੁਰਕੇ ਵਾਸਤੇ ਵਰਤੀ ਜਾਂਦੀ ਸੀ ਜਿਵੇਂ ਲੱਠੇ ਦੀ ਚਾਦਰ ਚਾਦਰ ਵਾਸਤੇ ਜੱਟ ਆਮ ਖਰੀਦਦੇ ਸਨ ਇਹ ਕਾਲੀ ਸੂਬ ਖਰੀਦੀ ਹੈ ਦਰਜੀ ਨੇ ਬੁਰਕਾ ਐ ਰੀਝ ਲਾ ਕੇ ਸਿਉਂ ਦਿੱਤਾ ਲੈ ਕੇ ਬੁਰਕਾ ਦਰਜੀ ਨੂੰ ਦੇ ਕੇ ਸਵਾਈ ਕਿਤੇ ਨਵੇਕਲੀ ਥਾਂ ਤੇ ਬਹਿ ਕੇ ਬਹਾਦਰ ਬਿਧੀ ਚੰਦ ਨੇ ਬੁਰਕਾ ਪਾ ਲਿਆ ਕਿਰਪਾਨ ਪਤਾ ਨੀ ਕਿੱਥੇ ਲੁਕਾਈ ਇਹ ਰੱਬ ਦੀਆਂ ਰੱਬ ਜਾਣਦਾ ਕਿਉਂਕਿ ਸਿੱਧ ਹੁੰਦਾ ਹੈ ਕਿ ਬਾਬੇ ਬਿਧੀ ਚੰਦ ਦੇ ਕੋਲ ਉਸ ਵੇਲੇ ਗੁਪਤ ਕਿਸੇ ਥਾਂ ਇਹਨੇ ਕਿਰਪਾਨ ਵੀ ਲੁਕਾਈ ਹੋਈ ਸੀ ਇਹ ਪਾ ਕੇ ਬੁਰਕਾ ਬਣ ਕੇ ਬੇਗਮ ਤੇ ਬਾਜ਼ਾਰ ਦੇ ਵਿੱਚ ਦੀ ਤੁਰ ਪਿਆ ਹੁਣ ਜਦੋਂ ਤੁਰਿਆ ਮਠਿਆਈ ਵੇਚਣ ਵਾਲੇ ਮੂੰਗਫਲੀ ਵੇਚਣ ਵਾਲੇ ਪਕੌੜੇ ਵੇਚਣ ਵਾਲੇ ਕੱਪੜਾ ਸੀਣ ਵਾਲੇ ਇੱਕ ਦੂਜੇ ਨੂੰ ਆਵਾਜ਼ ਮਾਰ ਕੇ ਕਹਿੰਦੇ ਓਏ ਜਾਣਿਆ ਇਹ ਭਲਾ ਪ੍ਰਾਹੁਣੀ ਕੌਣ ਜਾਂਦੀ ਹੈ ਉਹ ਕਹਿੰਦਾ ਭਈ ਪਛਾਣ ਤਾਂ ਪੱਕੀ ਨਹੀਂ ਪਰ ਮੈਨੂੰ ਇਹ ਜਾਣੇ ਦੀ ਮਾਮੀ ਜਾਪਦੀ ਹੈ ਕੋਈ ਕਹਿੰਦਾ ਇਹ ਕਾਦਰ ਦੀ ਸਾਲੀ ਹੈ ਕੋਈ ਕਹਿੰਦਾ ਰਹੀਮ ਬਖਸ਼ ਦੀ ਕੁਛ ਲੱਗਦੀ ਹੈ ਇਹ ਬੈਠੇ ਹੋਏ ਦੁਕਾਨਾਂ 'ਚ ਦੁਕਾਨਾਂ ਵਾਲੇ ਕਿਵੇਂ ਆਪੋ ਆਪਣੀ ਨਜ਼ਰ ਦੜਾਉਂਦੇ ਨੇ ਕਿਉਂ ਆਪਣੇ ਆਪਣੇ ਖਿਆਲ ਦਿੰਦੇ ਨੇ ਕਿਵੇਂ ਕੁਝ ਕਿਵੇਂ ਕੁਝ ਕੋਈ ਕਹਿੰਦਾ ਤੇ ਬਹਾਦਰ ਬਿਧੀ ਚੰਦ ਰਵਾਂ ਰਵੀ ਮਹਿਲਾ ਨੂੰ ਤੁਰਿਆ ਜਾ ਰਿਹਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਜਿਵੇਂ ਬਿਆਨ ਕਰਦੇ ਨੇ ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ ਸੁਣੀਏ
ਬੁਰਕਾ ਪਾ ਕੇ ਸ਼ੇਰ ਬਿਧੀ ਚੰਦ ਤੁਰਿਆ ਭੇਸ ਵਟਾ ਕੇ ਹੱਲਾ ਕਰੂ ਬਾਜ਼ਾਰ ਚ ਜਾਵੇ ਚੜੂ ਚੁਬਾਰੇ ਜਾ ਕੇ ਪੱਤਰ ਨਹੀਂ ਗਵਾਉਣਾ ਜੋ ਕੱਤੇ ਵਿੱਚ ਹਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਕੋਈ ਆਖੇ ਮੈਂ ਕੁਝ ਪਛਾਣੀ ਇਹ ਗਾਮੇ ਦੀ ਮਾਮੀ ਜਾਂ ਕੋਈ ਹੋਊ ਲਾਹੌਰੋਂ ਆਈ ਇਹ ਮਿਰਜ਼ੇ ਦੀ ਸਾਮੀ
ਦੂਜੇ ਨੂੰ ਤੀਜਾ ਕੁਝ ਕਹਿ ਕੇ ਵੇਲਾ ਜਾਂਦੇ ਟਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਖਬਰੇ ਕੋਈ ਦੂਰ ਤੋਂ ਆਈ ਤੇ ਜ਼ਰੂਰੀ ਲੈ ਕੇ ਹੁਣ ਆਏ ਕੋਈ ਕੰਮ ਜ਼ਰੂਰੀ ਦੱਸੂ ਅੰਦਰ ਬਹਿ ਕੇ ਮਿਰਜ਼ੇ ਵਰਗਾ ਸਾਥੀ
ਜੁੱਤੀ ਨਵੀਂ ਕਸੂਰੀ ਪਾ ਗਏ ਕਦਮੇ ਉਠਾਵੇ ਕਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਜਾਂ ਕੋਈ ਹੋਊ ਤਖਤ ਦੀ ਰਾਣੀ ਆਈ ਮਹਿਬੂਬਾ ਰੁੱਸੀ ਜਾਂ ਕੋਈ ਇਸ ਦੀ ਚੀਜ਼ ਕੀਮਤੀ ਕਿਸੇ ਬਹਾਨੇ ਖੁਸੀ
ਕੋਈ ਉਹ ਪੁਰੀ ਇਹੋ ਆਖਣ ਸੌ ਦੇ ਵਿੱਚੋਂ ਚਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਲੰਮਾ ਕੱਦ ਤੋਰ ਮਰਦਾਵੀ ਲੰਮਾ ਕੱਦ ਤੋਰ ਮਰਦਾਵੀ ਜਾਪੇ ਤਾਂ ਕੋਈ ਰਾਣੀ ਬਹੁਤੇ ਆਖਣ ਆਈ ਕਾਬਲੋ ਜਾਪੇ ਅਸਲ ਪਠਾਣੀ
ਮੋਟੇ ਅੰਗ ਮਟਕ ਦੀਆਂ ਤੋਰਾਂ ਕਿਉਂ ਖਵਾ ਕੇ ਪਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਕਿਉਂ ਜਾਪੇ ਜੋ ਕਿਸੇ ਮੂੜ ਨੇ ਓਏ ਕਿਉਂ ਜਾਪੇ ਜੋ ਕਿਸੇ ਮੂੜ ਨੇ ਘਰੋਂ ਕੁੱਟ ਕੇ ਤੋਰੀ ਜਾਂ ਹੋਣੀ ਬੇਗਮ ਦੀ ਬੇਲਣ ਆਈ ਖਾਨ ਤੋਂ ਚੋਰੀ
ਵੇਖਣ ਨੂੰ ਤਾਂ ਪੋਲੀ ਜਾਪੇ ਅਗਲੋਂ ਤੇਰਾ ਤਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਪੈਰ ਰੱਖੇ ਤਾਂ ਧਰਤੀ ਹੱਲੇ ਹੁਸਨ ਭਰੀ ਤੋਂ ਡਰਦੀ ਪਰ ਅਫਸੋਸ ਜਰਾ ਨੀ ਕੋਈ ਬਾਤ ਕਿਸੇ ਨਾਲ ਕਰਦੀ
ਜਾਦੀ ਨੇ ਜਾ ਕਾਦਰ ਦੀ ਤੇ ਜਾ ਖੁੱਲੇ ਦੀ ਸਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਪਾਣੀ ਤੇ ਮੁਰਗਾਬੀ ਤਰਦੀ ਆਂਗਣਾ ਜਰਾ ਹਲਾਵੇ ਪਾਣੀ ਤੇ ਮੁਰਗਾਬੀ ਤਰਦੀ ਆਂਗਣਾ ਜਰਾ ਹਲਾਵੇ ਜਾਂ ਸੋਹਣੀ ਦਾ ਹੀਰ ਜਟੇਟੀ ਬੜੇ ਭੁਲੇਖੇ ਪਾਵੇ
ਵੇਦ ਕਿਸੇ ਨੂੰ ਜਰਾ ਨਾ ਦੇਵੇ ਐਸੀ ਕਿਸੇ ਸਖਾਲੀ ਸੋਚਾ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਕਰ ਨਾ ਸਕੇ ਸ਼ੇਰ ਦੇ ਦਰਸ਼ਨ ਰਹਿ ਸੋਚਾਂ ਵਿੱਚ ਰੁੱਝੇ ਜਿੱਥੇ ਸੀ ਜੋਗੀ ਦਾ ਡੇਰਾ ਇਹ ਨਾ ਉੱਥੇ ਪੁੱਜੇ
ਗੁਰਮੁਖ ਸਿੰਘਾਂ ਚੜੀ ਚਵਾਰੇ ਮੁੜ ਕੇ ਮੁੜੀ ਰਾਲੀ ਸੋਚਾਂ ਕਰਨ ਪਛਾਣ ਨਾ ਸਕੇ ਕਿਹੜੀ ਬੁਰਕੇ ਵਾਲੀ
ਇਹ ਬਾਜ਼ਾਰ ਦੇ ਲੋਕ ਤਾਂ ਆਪੋ ਆਪਣੀ ਮੱਤ ਦੁੜਾਰੇ ਸਨ ਬਹਾਦਰ ਬਾਬਾ ਬਿਧੀ ਚੰਦ ਬੇਗਮ ਬਣਿਆ ਹੋਇਆ ਪਹੁੰਚਿਆ ਖਾਨਾ ਦੇ ਵਿਹੜੇ ਵਿੱਚ ਬੇਗਮਾਂ ਵਿਹੜੇ ਵਿੱਚ ਬੈਠੀਆਂ ਨੇ ਪਰ ਇਹ ਬੇਗਮਾਂ ਦੇ ਕੋਲ ਨਹੀਂ ਗਿਆ ਇਹ ਰਵਾਂ ਰਵੀ ਚੁਬਾਰੇ ਚੜ ਗਿਆ ਉਹ ਚੁਬਾਰਾ ਹੁਣ ਤੱਕ ਰਿਹਾ ਪਿੱਛੇ ਬਹਾਦਰ ਬਾਬਾ ਬਿਧੀ ਚੰਦ ਦੇ ਸੇਵਕਾਂ ਨੇ ਉਹਨਾਂ ਦੀ ਗੱਦੀ ਦੇ ਮਾਲਕਾਂ ਨੇ ਬਾਬਾ ਸੋਹਣ ਸਿੰਘ ਸਾਹਿਬ ਹੋਰਾਂ ਨੇ ਉਹ ਚੁਬਾਰਾ ਢਾਇਆ ਉਹਦੀਆਂ ਇੱਟਾਂ ਸਰੋਵਰ ਨੂੰ ਉਡਾਈਆਂ ਨੇ ਬਹਾਦਰ ਬਾਬਾ ਬਿਧੀ ਚੰਦ ਚੁਬਾਰੇ ਵਿੱਚ ਜਾ ਕੇ ਪਲਗੇ ਤੇ ਬਹਿ ਗਿਆ ਇਹ ਹੁਣ ਬੇਗਮਾਂ ਬੈਠੀਆਂ ਨੇ ਵਿਹੜੇ ਵਿੱਚ ਇੱਕ ਦੂਜੀ ਨੂੰ ਕਹਿੰਦੀਆਂ ਕੁੜੇ ਇਹ ਮਾਸੀ ਜਾਪਦੀ ਆ ਕਸੂਰ ਵਾਲੀ ਦੂਸਰੀ ਕਹਿੰਦੀ ਨਹੀਂ ਇਹ ਅੰਮ੍ਰਿਤਸਰ ਵਾਲੀ ਜਾਪਦੀ ਆ ਆਪੋ ਆਪਣੇ ਰਿਸ਼ਤੇਦਾਰ ਦੀਆਂ ਗੱਲਾਂ ਇਹ ਦੱਸਦੀਆਂ ਨੇ ਬਹਾਦਰ ਬਾਬਾ ਬਿਧੀ ਚੰਦ ਪਲਗੇ ਤੇ ਟੌਰ ਨਾਲ ਬੈਠਾ ਹੈ ਇਹ ਇੱਕ ਦੋ ਤਿੰਨ ਚਾਰ ਪੰਜ ਕਰਕੇ ਸਾਰੀਆਂ ਬੇਗਮਾਂ ਬਹਾਦਰ ਬਿਧੀ ਚੰਦ ਦੇ ਦੁਆਲੇ ਆ ਕੇ ਖਲੋ ਗਈਆਂ ਇਹ ਕਹਿੰਦੀ ਪ੍ਰਾਹੁਣੀਏ ਹੁਣ ਤਾਂ ਮੂੰਹ ਖਾਲ ਦੇ, ਹੁਣ ਤਾਂ ਸਾਰੀਆਂ ਅਸੀਂ ਅੰਦਰ ਆ ਗਈਆਂ। ਇਹ ਬੈਠਾ ਚੁੱਪ ਕਰਕੇ, ਉੱਠਿਆ ਪਲਕ ਤੋਂ। ਇਹਨਾਂ ਸੋਚਿਆ ਕੋਈ ਮਾਸੀ ਮਖੌਲ ਕਰਨ ਲੱਗੀ ਹੈ। ਇਸਨੇ ਹਵਾਲਾ ਜਿਹਾ ਵੇਖ ਕੇ ਕੁੰਡਾ ਮਾਰ ਲਿਆ, ਕੁੰਡੇ ਚ ਆਇਆ ਜਿੰਦਰਾ, ਮੂਹਰੇ ਖਲੋ ਗਿਆ ਆਪ ਤੇ ਚੁੱਕਿਆ ਬੁਰਕਾ। ਜਦੋਂ ਬੁਰਕੇ ਵਾਲੀ ਦੇ ਥਾਂ ਬੁਰਕੇ ਵਾਲਾ ਵੇਖਿਆ, ਬੇਗਮਾ ਦੇ ਤੋਤੇ ਉੱਡ ਗਏ। ਖਿੱਚ ਕੇ ਮਿਆਨ ਚੋ ਤੇਗ, ਕਹਿੰਦਾ ਮੈਨੂੰ ਦਿਸ਼ਾਲੇ ਚਾਹੀਦੇ, ਅਸਲੀ ਕਸ਼ਮੀਰੀ ਉਹ ਚਾਹੀਦੇ ਨੇ ਜਿਹੜੇ ਵਿਖਾਉਣ ਨੂੰ ਖੜੇ ਸੀ ਤੁਸਾਂ, ਹੋਰ ਨੀ ਮੈਨੂੰ ਚਾਹੀਦੇ। ਇਹ ਬੇਗਮਾ ਤਰਲੇ ਕਰਦੀਆਂ ਨੇ, ਬਹਾਦਰ ਬਾਬਾ ਬਿਧੀ ਚੰਦ ਕਿਵੇਂ ਕਹਿ ਰਿਹਾ ਮੈਨੂੰ ਦਿਸ਼ਾਲੇ ਚਾਹੀਦੇ ਨੇ। ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ, ਸੁਣੀਏ।
ਤੇਗ ਵਿਖਾ ਕੇ ਆਖਦਾ ਬਿਧੀਆਂ ਦਾ ਜਾਣੂ, ਦੁੱਧ ਤੇ ਪਾਣੀ ਹੰਸ ਵਾਂਗੇ ਪੂਰਾ ਛਾਣੂ। ਪਿੱਛੇ ਹੋ ਅੜੀਕ ਦੀ ਮੀਰੀ ਤੇ ਪੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਤੇਗ ਵਿਖਾ ਕੇ ਆਖਦਾ ਆਖਦਾ ਬਿਧੀਆਂ ਦਾ ਜਾਣੂ, ਦੁੱਧ ਤੇ ਪਾਣੀ ਹੰਸ ਵਾਂਗੇ ਪੂਰਾ ਛਾਣੂ। ਪਿੱਛੇ ਹੋ ਅੜੀਕ ਦੀ ਮੀਰੀ ਤੇ ਪੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਉੱਤੇ ਗੁਜ਼ਰੇ ਬਰਸ ਨੀ ਗੱਲ ਥੋੜੇ ਚਿਰ ਦੀ, ਤੁਹਾਡੀ ਧਾੜ ਲਟੇਰੀ ਉਹ ਸੀ ਲੁੱਟਦੀ ਫਿਰਦੀ। ਤੁਸਾਂ ਖੋਏ ਸੀ ਸਿੱਖਾਂ ਤੋਂ ਦਸ ਠਾਠ ਅਮੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਪੈ ਗਿਆ ਚੋਰ ਪਛਾਣ ਕੇ ਘਰ ਵਾਲੇ ਸੁੱਤੇ, ਅੱਜ ਸਜਾਈ ਟੁੱਟ ਪਈ ਚੋਰਾਂ ਦੇ ਉੱਤੇ। ਭੁੱਖ ਸੁਣੀ ਦਰਗਾਹ ਵਿੱਚ ਗਈ ਭੁੱਖ ਫਕੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਜਿਹੜੇ ਵਿਖਾਉਣ ਨੂੰ ਖੜੇ ਸੀ ਦੀਨੇ ਦੇ ਚਾਚੇ, ਸਾਡੇ ਆਣੀ ਤੁਸਾਂ ਦੇ ਸਿੱਖਾਂ ਤੋਂ ਗਵਾਚੇ। ਜੇ ਬੋਲਿਓ ਤਾਂ ਹੁਣੇ ਹੀ ਜਾਊ ਗਰਦਨ ਚੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਕਰਮ ਦਿਸ਼ਾਲੇ ਲੱਖਾਂ ਦੇ ਮੁੱਲੋਂ ਨਹੀਂ ਥੋੜੇ, ਬਾਂਸ ਨਹੀਂ ਹਨ ਕੀਮਤੀ ਚੰਦਨ ਦੇ ਮੋੜੇ। ਦੇ ਦਿਓ ਨਹੀਂ ਤਾਂ ਹੁਣੇ ਹੀ ਦਿਓ ਕੋੜ ਵਜ਼ੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਸਭ ਨੂੰ ਨਖਰੇ ਭੁੱਲ ਗਏ ਡਰੀਆਂ ਤੇ ਕੰਮਣ, ਸੂਰੇ ਕਰਨ ਬਹਾਦਰੀ ਵਿਰਲੇ ਕਰ ਜੰਮਣ। ਆਖਣ ਜਾਨਾ ਬਖਸ਼ ਦੇ ਤਾਰੀ ਦਲਗੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ। ਕਹਿੰਦੀਆਂ ਮਾਰੀ ਤੇਗ ਨਾ ਓ ਸਿੱਖਾ, ਕਹਿੰਦੀਆਂ ਮਾਰੀ ਤੇਗ ਨਾ ਲੈ ਜਾ ਦੁਸ਼ਾਲੇ, ਜਿੰਦ ਅਸਾਂ ਦੀ ਕਰੀ ਨਾ ਪਰਕਾਲ ਹਵਾਲੇ। ਜੋਗੀ ਗੁਰਮੁਖ ਸਿੱਖ ਨੇ ਗੱਲ ਕਹੀ ਅਖੀਰੀ, ਮੈਨੂੰ ਦਿਸ਼ਾਲੇ ਚਾਹੀਦੇ ਅਸਲੀ ਕਸ਼ਮੀਰੀ।
ਇਹਨਾਂ ਦਿਸ਼ਾਲੇ ਰੱਖ ਕੇ ਆਖਿਆ ਸਿੱਖਾ ਹੋਰ ਵੀ ਕੋਈ ਸੇਵਾ? ਇਹ ਕਹਿੰਦਾ ਮੇਰਾ ਮਨ ਬਣਿਆ ਵੀ ਜਿੰਨਾ ਕੁ ਤੁਹਾਡੇ ਘਰ ਸੋਨਾ ਹੈਗਾ ਉਹ ਦੇ ਦਿਓ। ਤੁਸੀਂ ਐਵੇਂ ਪਟਾਰਾਂ ਚ ਰੱਖਿਆ ਹੋਏਗਾ, ਅਸੀਂ ਘੋਲ ਕੇ ਕਿਤੇ ਗੁਰੂ ਕੇ ਨਿਸ਼ਾਨ ਸਾਹਿਬ ਤੇ ਝਾਲ ਕਰ ਦਿਆਂਗੇ। ਮੈਨੂੰ ਇੱਕ ਗੱਲ ਯਾਦ ਆ ਗਈ, ਇੱਕ ਸ਼ਾਹੂਕਾਰ ਨੇ ਇੱਕ ਨੌਕਰ ਰੱਖਿਆ ਹੋਇਆ ਸੀ। ਪ੍ਰਾਹੁਣਾ ਆਇਆ, ਉਹਨੂੰ ਕਹਿੰਦਾ ਓਏ ਨੌਕਰਾ, 5 ਨੰਬਰ ਦੇ ਮਰਦਬਾਨ ਚੋਂ ਮੁਰੱਬਾ ਕੱਢ ਕੇ ਲਿਆ। ਇਹਨੇ 5 ਨੰਬਰ ਦੇ ਮਰਦਬਾਨ ਚੋਂ ਮੁਰੱਬਾ ਕੱਢ ਕੇ ਲਿਆਂਦਾ, ਮੁਰੱਬਾ ਤੇ ਪਲੇਟ ਪ੍ਰਾਹੁਣੇ ਗਾਰੀ ਰੱਖ ਗਿਆ। ਜਾਂਦੇ ਹੋਏ ਨੇ ਆਪ ਜਦੋਂ ਉਂਗਲਾਂ ਚੱਟੀਆਂ, ਇਹਨੂੰ ਮਿੱਠੀਆਂ ਲੱਗੀਆਂ। ਇਹਨੇ ਵੇਲਾ ਵੇਖਣਾ, ਜਦੋਂ ਸ਼ਾਹੂਕਾਰ ਘਰ ਨਾ ਹੋਣਾ, ਇਹਨੇ ਉਸ ਮਰਦਬਾਨ ਚੋਂ ਕੱਢਣਾ, ਮੁਰੱਬਾ ਤੇ ਖਾ ਲੈਣਾ। ਇਹਨੇ ਸਾਰਾ ਹੀ ਮੁਕਾ ਦਿੱਤਾ। 4 ਕੁ ਦਿਨ ਪਾ ਕੇ ਹੋਰ ਇੱਕ ਪ੍ਰਾਹੁਣਾ ਆ ਗਿਆ। ਸ਼ਾਹੂਕਾਰ ਕਹਿੰਦਾ ਓਏ ਨੌਕਰਾ, ਜਾ ਮੁਰੱਬਾ ਲਿਆ 5 ਨੰਬਰ ਦੇ ਮਰਦਬਾਨ ਚੋਂ। ਕਹਿੰਦਾ ਉਹ ਸਰਦਾਰ ਜੀ ਮੁੱਕ ਗਿਆ। ਕਹਿੰਦਾ ਉਹ ਬੇਵਕੂਫਾ, ਮੈਂ ਤੇ ਤੈਨੂੰ ਇੱਕੇ ਵਾਰ ਫਰਮਾਇਆ ਸੀ, ਉਹ ਮੁੱਕ ਕਿਵੇਂ ਗਿਆ? ਕਹਿੰਦਾ ਤੁਸਾਂ ਤੇ ਜਨਾਬ ਇੱਕ ਵਾਰ ਫਰਮਾਇਆ ਸੀ, ਮੁੜ ਕੇ ਮੈਂ ਆਪੇ ਫਰਮ ਲੈਂਦਾ ਰਿਹਾ। ਇਸੇ ਤਰ੍ਹਾਂ ਬਹਾਦਰ ਬਿਧੀ ਚੰਦ ਕਹਿੰਦਾ ਸੋਨਾ ਤੁਹਾਡੇ ਕਿਸ ਕੰਮ? ਇਹਨਾਂ ਲਿਆ ਕੇ ਸੋਨਾ ਬਹਾਦਰ ਬਿਧੀ ਚੰਦ ਦੇ ਕਾਬੂ ਕਰ ਦਿੱਤਾ। ਲੈ ਕੇ ਸੋਨਾ ਸੁੱਟ ਕੇ ਉਸੇ ਤਰ੍ਹਾਂ ਬੁਰਕਾ, ਬਹਾਦਰ ਬਿਧੀ ਚੰਦ ਪੌੜੀਆਂ ਉਤਰ ਗਿਆ ਚੁਬਾਰੇ ਦੀਆਂ। ਇਹ ਖਾਨਵੀ ਸ਼ਰਾਬ ਸ਼ਰੂਬ ਪੀ ਕੇ ਰੱਜੇ ਹੋਏ ਰੋਟੀ ਵੇਲਾ ਸਮਝ ਕੇ ਆਏ ਘਰ ਨੂੰ। ਆਇਆ ਖਾਨ, ਇਹ ਅੰਦਰ ਦਿੱਤੀਆਂ ਹੋਈਆਂ ਨੇ, ਬਾਬਾ ਬਿਧੀ ਚੰਦ ਜਾਣ ਲੱਗਾ ਬਾਹਰੋਂ ਕੁੰਡਾ ਮਾਰ ਗਿਆ ਸੀ। ਇਹ ਵਾਜਾ ਮਾਰਦਾ ਬੂਆ ਖੋਲੋ, ਇਹ ਬੂਆ ਖੋਲਦੀਆਂ ਨੀ, ਇੱਕ ਦੂਜੀ ਨੂੰ ਕਹਿੰਦੀਆਂ ਉਹ ਹੀ ਹੈ, ਇਹ ਬੋਲੀ ਬਦਲ ਕੇ ਬੋਲਦਾ। ਚੀਤਾਂ ਨੀ ਵੇਖ ਕੇ ਇੱਕ ਬੇਗਮ ਨੇ ਆਖਿਆ ਇਹ ਤੇ ਮੀਆਂ ਜਾਪਦਾ। ਜਦੋਂ ਖੋਲਿਆ ਦਰਵਾਜ਼ਾ, ਇਹ ਕਹਿੰਦਾ ਤੁਹਾਨੂੰ ਕੀ ਹੋ ਗਿਆ? ਕਹਿੰਦੀਆਂ ਜੀ ਉਹ ਚਲਿਆ ਗਿਆ। ਕਹਿੰਦਾ ਕੌਣ ਚਲਿਆ ਗਿਆ? ਕਹਿੰਦਿਆਂ ਜਿਹੜਾ ਦਿਸ਼ਾਲੇ ਲੈ ਗਿਆ, ਜਿਹੜਾ ਸੋਨਾ ਲੈ ਗਿਆ। ਉਹ ਤੁਹਾਥੋਂ ਫੜਿਆ ਨਾ ਗਿਆ, ਰੌਲਾ ਕਿਉਂ ਨਾ ਪਾਇਆ ਸੀ? ਰੌਲਾ ਕਿਵੇਂ ਪਾਉਂਦੀਆਂ? ਉਹਦੇ ਕੋਲ ਤਲਵਾਰ ਬੜੀ ਤਿੱਖੀ ਸੀ। ਉਸ ਵੇਲੇ ਜੋ ਹਾਲ ਦੱਸਦੀਆਂ ਨੇ ਇਸ ਖਾਨਜ਼ਾਦੇ ਨੂੰ, ਬਹਾਦਰ ਬਿਧੀ ਚੰਦ ਕਿਵੇਂ ਆਇਆ, ਉਹ ਕੌਣ ਸੀ, ਸਾਨੂੰ ਉਹਨੇ ਕੀ ਆਖਿਆ, ਸਾਰੇ ਹਾਲਾਤ ਤੋਂ ਜਿਵੇਂ ਖਾਨ ਨੂੰ ਬੇਗਮਾ ਯਾਦ ਕਰਾਉਂਦੀਆਂ ਨੇ। ਉਸ ਵੇਲੇ ਦਾ ਸੀਨ ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਮੂਰਖ ਬਾਤ ਨਹੀਂ ਮੰਨਦੇ, ਕਿੰਨਾ ਕਰੋ ਗਿਆਨ, ਮਿਹਨਤ ਕਰੋ ਹੱਥ ਜੋੜ ਕੇ, ਪਰ ਉਹ ਨਹੀਂ ਕਰਦੇ ਧਿਆਨ। ਰੰਗ ਉੱਡ ਗਏ ਸਭਨਾ ਦੇ, ਜਾ ਕੇ ਨਹੀਂ ਆਖਦੀ ਨੂਰੀ, ਰੰਗ ਲਾਲ ਅੰਗਾਰੀ ਜੋ ਡੋਲੇ ਮੋਟੇ ਮੱਥੇ ਪੂਰੀ। ਜਦ ਵੇਖਿਆ ਸਭਨਾ ਰੇ, ਝਟਪਟ ਮਨ ਦਾ ਮੰਦਿਰ ਟਹਿ ਗਿਆ, ਇੱਕ ਜੱਟ ਸ਼ੀਮਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ। ਰੰਗ ਉੱਡ ਗਏ ਸਭਨਾ ਦੇ, ਜਾ ਕੇ ਨਹੀਂ ਆਖਦੀ ਨੂਰੀ, ਰੰਗ ਲਾਲ ਅੰਗਾਰੀ ਜੋ ਡੋਲੇ ਮੋਟੇ ਮੱਥੇ ਪੂਰੀ। ਜਦ ਵੇਖਿਆ ਸਭਨਾ ਰੇ, ਝਟਪਟ ਮਨ ਦਾ ਮੰਦਿਰ ਟਹਿ ਗਿਆ, ਇੱਕ ਜੱਟ ਸ਼ੀਨਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ। ਅਸੀਂ ਵੇਖੀ ਸਭਨਾ ਨੇ ਜਾਂਦੀ ਅੰਦਰ ਬੁਰਕੇ ਵਾਲੀ, ਅਸੀਂ ਆਸਾ ਸਮਝ ਲਿਆ ਸਾਰੀਆਂ ਅੰਦਰ ਪੁੱਜੀਆਂ ਕਾਲੀ। ਸਿੱਧ ਬੜਾ ਕਾਨੂੰਨੀ ਸੀ, ਪਹਿਲਾਂ ਪਰਗੇ ਉੱਪਰ ਬਹਿ ਗਿਆ, ਇੱਕ ਜੱਟ ਸ਼ੀਨਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ। ਰੰਗ ਲਾਲ ਅੰਗਾਰੀ ਜੋ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ, ਜਾਨੋ ਵੀ ਮਾਰ ਦਿੰਦਾ, ਬਚੀਆਂ ਤਾਂ ਅੱਲਾ ਦੀਆਂ ਰੱਖਾਂ। ਭੁੱਲ ਗਿਆ ਕਾਮੇ ਨੂੰ, ਪਾਣੀ ਉਲਟੇ ਪਾਸੇ ਵਹਿ ਗਿਆ, ਇੱਕ ਜੱਟ ਸ਼ੀਮਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ।
ਉਸ ਪੱਲੇ ਬਨ ਲੈ ਸੀ ਸਾਰੇ ਗਹਿਣੇ ਅਤੇ ਦੁਸ਼ਾਲੇ, ਰਾਣੀ ਦਾ ਹਾਰ ਲੈ ਗਿਆ, ਲੈ ਗਿਆ ਚੰਦ ਬੰਦ ਸਭ ਨਾਲੇ। ਸ਼ਹਿਰੋਂ ਨਾ ਦੁਨੀਆਂ ਨੂੰ ਚਾੜ ਗਿਆ, ਉਸਨੇ ਸਭ ਤੇ ਜਾਦੂ ਪਾਇਆ।
ਚੱਲ ਦੂਰ ਜਾ ਮਹਿਲਾ ਚੋ, ਜਿਵੇਂ ਪਿੱਛੇ ਕੰਮ ਕੋਈ ਰਹਿ ਗਿਆ, ਇੱਕ ਜੱਟ ਸ਼ੀਨਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ।
ਡਰ ਆਵੇ ਉਹਦੇ ਤੋਂ ਅੱਖਾਂ ਜਦੋਂ ਤਾਰ ਕੇ ਵੇਖੇ, ਕਿਸੇ ਵੱਡੇ ਡਾਕੂ ਦੇ ਸਾਨੂੰ ਉਸ ਤੋਂ ਭੈਣ ਭਲੇਖੇ।
ਏਦਾਂ ਸਹਿਮ ਗਿਆ ਵੇਖ ਜੋ ਲਗੜ ਕਬੂਤਰ ਛਹਿ ਗਿਆ, ਇੱਕ ਜੱਟ ਸ਼ੀਨਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ।
ਇਹ ਗੱਲ ਉਹ ਕਹਿੰਦਾ ਸੀ, ਤੁਸਾਂ ਦੁਸ਼ਾਲੇ ਸਿੱਖਾਂ ਤੋਂ ਖੋਏ, ਮੈਂ ਗੁਰੂ ਦਾ ਚੇਲਾ ਹਾਂ, ਇਹ ਦੁਸ਼ਾਲੇ ਸਾਡੇ ਹੋਏ। ਵਿਚਾਰ ਲਵੋ ਮਤਾਂ ਉਹ ਕਰ ਗਿਆ ਹੋਵੇ ਬਕੌਲੀ।
ਮੈਂ ਸਿੱਖ ਹਾਂ ਡਰਿਓ ਨਾ, ਇਹ ਵੀ ਜਾਣ ਲੱਗਾ ਗੱਲ ਕਹਿ ਗਿਆ, ਇੱਕ ਜੱਟ ਸ਼ੀਨਿਆ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ।
ਜੇ ਤੁਸਾਂ ਪਕੜਨਾ ਜੇ ਹਾਲਾਂ ਨੇੜੇ ਜਾਂਦਾ ਹੋਣਾ, ਗੱਲ ਛੇਤੀ ਮੁੱਕਣੀ ਨਹੀਂ,
ਪਾ ਗਿਆ ਮਤ ਭੇਦ ਦਾ ਰੂਣਾ
ਚੂੜਰੀ ਰੋਗੀ ਨੇ ਉਹਦਾ ਦਿਲ ਤੋਂ ਤੁਹਾਡਾ ਪੈ ਗਿਆ ਇੱਕ ਜੱਟ ਸ਼ੀਨਿਆਂ ਦਾ ਸਭ ਕੁਝ ਤੇਗ ਵਿਖਾ ਕੇ ਲੈ ਗਿਆ
ਇੱਧਰ ਖਾਨ ਦੀਆਂ ਬੇਗਮ ਨਾਲ ਗੱਲਾਂ ਹੋ ਰਹੀਆਂ ਨੇ ਆਓ ਜਰਾ ਤੱਕੀਏ ਬਹਾਦਰ ਬਿਧੀ ਚੰਦ ਇੱਥੋਂ ਕਿੱਥੇ ਗਿਆ ਬਹਾਦਰ ਬਿਧੀ ਚੰਦ ਬਜ਼ਾਰੇ ਤੁਰਿਆ ਹੁੰਦਾ ਜਦੋਂ ਵੇਖਿਆ ਪਹਿਰੇ ਲੱਗੇ ਨੇ ਇਹਨਾਂ ਮੈਨੂੰ ਰੋਕ ਲੈਣਾ ਇਹ ਇੱਕ ਭੱਠੀ ਵਾਲੇ ਸਿੱਖ ਕੋਲੇ ਪਹੁੰਚਾ ਕਹਿੰਦਾ ਓਏ ਭੱਠੀ ਵਾਲਿਆ ਮੈਨੂੰ ਜਾਪਦਾ ਤੂੰ ਗੁਰੂ ਨਾਨਕ ਦਾ ਸਿੱਖ ਹੈ ਪਰ ਜੇ ਮੇਰੀ ਮਦਦ ਕਰੇ ਮੇਰਾ ਬਚਾਅ ਹੋ ਸਕਦਾ ਕਹਿੰਦਾ ਭਾਈ ਕੀ ਮੇਰੇ ਕੋਲੋਂ ਮਦਦ ਲੈਣੀ ਆ ਕਹਿੰਦਾ ਜੇ ਮੈਨੂੰ ਕਿਤੇ ਲਕਾ ਲਵੇ ਫਿਰ ਮੈਂ ਬਚ ਸਕਦਾ ਕਹਿੰਦਾ ਭਾਈ ਸਿੱਖਾ ਨਾ ਕੋਈ ਮੇਰਾ ਇੱਥੇ ਘਰ ਹੈ ਨਾ ਕਾਟ ਹੈ ਨਾ ਕੋਠਾ ਨਾ ਮਠੜਾ ਮੈਂ ਤੈਨੂੰ ਕਿੱਥੇ ਲਕਾ ਲਵਾਂ ਮੇਰੇ ਕੋਲ ਤੇ ਬਲ ਦੀ ਭੱਠੀ ਹੈ ਜੇ ਇਹਦੇ ਵਿੱਚ ਬਹਿ ਕੇ ਗੁਜ਼ਾਰਾ ਕਰਨਾ ਤੇ ਕਰ ਸਕਦਾ ਬਹਾਦਰ ਬਿਧੀ ਚੰਦ ਕਹਿੰਦਾ ਤੂੰ ਭੱਠੀ ਤੋਂ ਕੜਾਈ ਚੁੱਕ ਇਤਿਹਾਸ ਕਹਿੰਦਾ ਭੱਠੀ ਵਾਲੇ ਨੇ ਕੜਾਈ ਚੁੱਕੀ ਹੈ ਬਹਾਦਰ ਬਿਧੀ ਚੰਦ ਭੱਠੀ ਵਿੱਚ ਚੌਂਕੜੀ ਮਾਰ ਕੇ ਬਹਿ ਗਿਆ ਪੜਦਾ ਕੀ ਹੈ ਕਹਿੰਦਾ ਤਾਤੀ ਵਾਵ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ ਇਤਿਹਾਸ ਕਹਿੰਦਾ ਜਦੋਂ ਦਾਣੇ ਭੁੰਨਣ ਵਾਲਾ ਕੁੱਜਾ ਫਿਰਦਾ ਸੀ ਛੋਲੇ ਦਲਣ ਲਈ ਇਹ ਕਹਿੰਦਾ ਸੀ ਬੱਦਲ ਬੜਾ ਗਾਇਦਾ ਜਦੋਂ ਭੱਠੀ ਵਾਲਾ ਬਾਲਣ ਡਾਉਂਦਾ ਸੀ ਬਹਾਦਰ ਬਿਧੀ ਚੰਦ ਕਹਿੰਦਾ ਸੀ ਵਰਖਾ ਬੜੀ ਹੁੰਦੀ ਹੈ ਦੂਜੇ ਪਾਸੇ ਮਾਲਵੇ ਦੀ ਧਰਤੀ ਵਿੱਚ ਛੇਵੇਂ ਪਾਤਸ਼ਾਹ ਬੈਠੇ ਨੇ ਕਹਿੰਦੇ ਅੱਜ ਗਰਮੀ ਬਹੁਤ ਹੈ ਪਾਣੀ ਦੀਆਂ ਗਾਗਰਾਂ ਆਪਣੇ ਤੇ ਪਾ ਰਹੇ ਨੇ ਇਸ ਪਾਣੀ ਦੀ ਠੰਡ ਬਹਾਦਰ ਬਾਬਾ ਬਿਧੀ ਚੰਦ ਨੂੰ ਪੱਟੀ ਭੱਠੀ ਵਿੱਚ ਬੈਠਿਆ ਪਹੁੰਚ ਰਹੀ ਹੈ ਸਿੱਖ ਹੋਵੇ ਬਹਾਦਰ ਬਾਬੇ ਬਿਧੀ ਚੰਦ ਵਰਗਾ ਗੁਰੂ ਹੋਵੇ ਛੇਵੇਂ ਪਾਤਸ਼ਾਹ ਮਹਾਰਾਜ ਵਰਗਾ ਮਾਲਵੇ ਦੀ ਧਰਤੀ ਵਿੱਚ ਪਾਣੀ ਪਵੇ ਗੁਰੂ ਸਾਹਿਬਾਂ ਤੇ ਉਹਦੀ ਠੰਡ ਛੇਵੇਂ ਪਾਤਸ਼ਾਹ ਨੂੰ ਪਹੁੰਚੇ ਸਿੱਖ ਬੈਠਾ ਹੋਵੇ ਭੱਠੀ ਚ ਉਹਦੀ ਗਰਮੀ ਗੁਰੂ ਨੂੰ ਪਹੁੰਚਦੀ ਹੋਵੇ ਇਹ ਹੈ ਗੁਰੂ ਅਤੇ ਸਿੱਖ ਦਾ ਨਾਤਾ ਇਸੇ ਤਰ੍ਹਾਂ ਤਕਾਲਾਂ ਪੈ ਗਈਆਂ ਭੱਠੀ ਵਾਲੇ ਨੇ ਆਪਣੀ ਕੜਾਈ ਪੁੱਟੀ ਹੈ ਇਹਦੇ ਘਰ ਨੂੰ ਜਾਣ ਲੱਗਾ ਤੇ ਬਹਾਦਰ ਬਾਬਾ ਬਿਧੀ ਚੰਦ ਆਪਣਾ ਟੰਗ ਬਣਾਉਂਦਾ ਹੋਇਆ ਕੀ ਕਹਿੰਦਾ ਇੱਕ ਭੱਠੀ ਵਾਲੇ ਨੂੰ ਕਹਿ ਕੇ ਇੱਕ ਇਹਨੇ ਡਗੋਰੀ ਮੰਗਵਾਈ ਹੈ ਡਗੋਰੀ ਮੰਗਾ ਕੇ ਇੱਕ ਪਾਟੇ ਹੋਏ ਕੱਪੜੇ ਮੰਗਾਏ ਨੇ ਪਾਟੀ ਹੋਈ ਚਾਦਰ ਮੰਗਾਈ ਹੈ ਬਹਾਦਰ ਬਿਧੀ ਚੰਦ ਇੱਕ ਬੁੱਢੜੀ ਬਣ ਗਿਆ ਨੀਵਾਂ ਕਰ ਲਿਆ ਲੱਕ ਹੱਥ ਵਿੱਚ ਫੜ ਲਈ ਸੋਟੀ ਨੀਵਾਂ ਕਰਕੇ ਲੱਕ ਤੁਰਦਾ ਤੇ ਹੂੰਗਦਾ ਜਾ ਰਿਹਾ ਇਤਿਹਾਸ ਕਹਿੰਦਾ ਜਿੱਥੇ ਕੋਈ ਪਹਿਰੇਦਾਰ ਖਲੋਤਾ ਹੁੰਦਾ ਬਹਾਦਰ ਬਿਧੀ ਚੰਦ ਉਹਦੇ ਵਿੱਚ ਜਾ ਕੇ ਸਿਰ ਮਾਰਦਾ ਤੇ ਨਾਲੇ ਕਹਿੰਦਾ ਮੈਨੂੰ ਦੁਖੀ ਨੂੰ ਦੁਖੀ ਕਰਨ ਵਾਲਿਆ ਤੇ ਇਹਨੂੰ ਵੀ ਰੱਬ ਮੇਰੇ ਵਾਂਗ ਦੁਖੀ ਕਰੇ ਜਿਹੜੇ ਪਹਿਰੇਦਾਰ ਰਾਤ ਖਲੋਤੇ ਨੇ ਸਗੋਂ ਬਾਂਹ ਫੜ ਕੇ ਕਹਿੰਦੇ ਬੁੱਢੜੀਏ ਕਿੱਥੇ ਖੰਘਦੀ ਫਿਰਦੀ ਆ ਕਿੱਥੇ ਮਰਦੀ ਫਿਰਦੀ ਆ ਆਹ ਰਾਹ ਬਾਹਰ ਨੂੰ ਜਾਂਦਾ ਹੈ ਇੱਥੇ ਗੱਲ ਯਾਦ ਆਉਂਦੀ ਹੈ ਵਾਰੇ ਸ਼ਾਹ ਦੀ ਅੱਗੇ ਹੀਰ ਨੂੰ ਲੜ ਗਿਆ ਸੱਪ ਤੇ ਉਹਨਾਂ ਮਾਂਦਰੀ ਰਾਂਝਾ ਸੱਦ ਲਿਆ ਵਾਰੇ ਸ਼ਾਹ ਕਹਿੰਦਾ ਉਹਨਾਂ ਸੱਪ ਦਾ ਮਾਂਦਰੀ ਸੱਦ ਲਿਆਂਦਾ ਉਹ ਤੇ ਆ ਗਿਆ ਨਾਗ ਲੜਾਵਣੇ ਲਈ ਜਿਹੜੇ ਚੋਰ ਨੂੰ ਫੜਨ ਲਈ ਖਲੋਤੇ ਆ ਉਹਨੂੰ ਬਾਂਹ ਫੜ ਕੇ ਰਾਹ ਦੱਸਦੇ ਨੇ ਅਖੀਰਲੇ ਪਹਿਰੇਦਾਰ ਕੋਲ ਜਾ ਕੇ ਬਹਾਦਰ ਬਿਧੀ ਚੰਦ ਕਹਿੰਦਾ ਉਹ ਮਿੱਤਰਾ ਮੈਨੂੰ ਇੱਥੋਂ ਕੱਢ ਦੇ ਮੈਂ ਬਿਮਾਰ ਹਾਂ ਮੈਂ ਕਿਤੇ ਬਹਿਣਾ ਮਰਨਾ ਇਹ ਬਾਂਹ ਫੜ ਕੇ ਕਹਿੰਦਾ ਜਰਾ ਪਰੇ ਹੋ ਕੇ ਮਰੀ ਬਹਾਦਰ ਬਿਧੀ ਚੰਦ ਭੱਠੀ ਕੋਲੋਂ ਕਿਵੇਂ ਤੁਰਿਆ ਰਸਤੇ ਚੋਂ ਕਿਵੇਂ ਲੰਘਿਆ ਬਾਜ਼ਾਰ ਵਿੱਚ ਦੀ ਇਹ ਕਿਵੇਂ ਜਾ ਰਿਹਾ ਉਹ ਸਵੇਰੇ ਦਾ ਸਾਰਾ ਸੀਨ ਮੇਰੇ ਸਾਥੀ ਇਸ ਛੰਦ ਵਿੱਚ ਇਸ ਗੀਤ ਛੰਦ ਵਿੱਚ ਐਵੇਂ ਬਿਆਨ ਕਰ ਰਹੇ ਨੇ ਜੀ ਸੁਣੀਏ
ਹਰ ਹਰ ਨਾਮ ਜਪੰਤਿਆਂ ਕਾਸ਼ ਨਾ ਕਹੇ ਜਮਕਾਲਾ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੈ ਗੋਪਾਲਾ ਪਾਟੀ ਘੱਗਰੀ ਮਲੇ ਜੈ ਲੀੜੇ ਤੁਰਦੀ ਡੰਗੋਰੀ ਆਸਰੇ ਹੁੰਗਾ ਮਾਰਦੀ ਬਾਜ਼ਾਰ ਵਿੱਚ ਜਾਵੇ ਜਰਾਂ ਦੀ ਬਿਮਾਰ ਜਾਪਦੀ
ਸ਼ਹਿਰ ਚੋਰੇ ਦੁਸ਼ਾਲਿਆਂ ਦਾ ਹੋਵੇ ਸਕਿਆ ਜਾਣ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ ਸਕਿਆ ਪਛਾਣ ਕੋਈ ਨਾ
ਕਹਿਣ ਛੱਡਣਾ ਨੀ ਦੇਣ ਦਾ ਲੁਟੇਰਾ ਇਸ ਵੇਲੇ ਕਿੱਥੇ ਜਾਊਗਾ ਪਾ ਕੇ ਬੁਰਕਾ ਤੇ ਲੈ ਗਿਆ ਦੁਸ਼ਾਲੇ ਹੁਣ ਕਿਵੇਂ ਬਚ ਜਾਊਗਾ
ਧੋਖਾ ਦੇ ਕੇ ਛਪਾਈਆਂ ਨੂੰ ਜੋ ਨਸੜੇ ਹੁਣ ਅਣਜਾਣ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ ਸਕਿਆ ਪਛਾਣ ਕੋਈ ਨਾ
ਪਤਾ ਨੀ ਚੱਲਦਾ ਆਉਂਦਾ ਵੇਖਿਆ ਜਾਂਦਾ ਨੀ ਕਿਤੇ ਦਿਸਿਆ ਕਿੱਧਰ ਉਡਾਰੀ ਮਾਰ ਗਿਆ
ਕੋਈ ਸਿੱਖ ਮੁਗਲਾਂ ਨੂੰ ਲੁੱਟ ਲੈ ਗਿਆ ਪਿਛਲਾ ਅਖਾਣ ਕੋਈ ਨਾ ਇੱਕ ਬੁੜੜੀ ਬਾਜ਼ਾਰ ਸ਼ਹਿਰ ਵਿੱਚ ਫਿਰ ਗਿਆ ਟੰਡੋਰਾ, ਅੱਜ ਨਾ ਕੋਈ ਬਾਹਰ ਨਿਕਲੇ ਜਿਹੜਾ ਪੱਟੀਓ ਬਾਹਰ ਨੂੰ ਜਾਵੇ, ਜਾਵੇ ਉਹ ਟਿਕਾਣਾ ਦੱਸ ਕੇ।
ਉਹ ਦੁਖੀ ਮੌਤ ਦੀ ਬਾਜ਼ਾਰ ਵਿੱਚ ਹੋਊਗਾ, ਸਕੇ ਉਹ ਨੂਰਾਨ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ, ਸਕਿਆ ਪਛਾਣ ਕੋਈ ਨਾ।
ਬਹੁਤ ਕਿਸੇ ਦੀ ਕਿਸੇ ਨੂੰ ਨਹੀਂ ਆਉਂਦੀ, ਉੱਚੀ ਉੱਚੀ ਜਾਵੇ ਹੂੰਗ ਦੀ ਜਲ, ਡੋਬੇ ਨਾ ਤੇ ਅੱਗ ਵੀ ਨਹੀਂ ਸਾਰਦੀ, ਜਿਸਮ ਦੁੱਖਾਂ ਨੇ ਪਿੰਜਿਆ।
ਜਦੋਂ ਪਿਛਲੀ ਉਮਰ ਆ ਜਾਵੇ, ਸਕੇ ਸੁਖ ਮਾਣ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ, ਸਕਿਆ ਪਛਾਣ ਕੋਈ ਨਾ।
ਪਾਲਦੇ ਸਪਾਹੀ ਸਾਰੇ, ਚੋਰ ਦਾ ਪਤਾ ਨੀ ਚੱਲਦਾ ਆਉਂਦਾ, ਵੇਖਿਆ ਜਾਂਦਾ ਨੀ ਕਿਤੇ ਦਿਸਿਆ, ਕਿਧਰ ਉਡਾਰੀ ਮਾਰ ਗਿਆ।
ਮਾਗ ਹੰਸ ਦੇ ਦੁੱਧ ਅਤੇ ਜਲ ਨੂੰ ਸਕਦਾ ਇਸ਼ਾਰ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ, ਸਕਿਆ ਪਛਾਣ ਕੋਈ ਨਾ।
ਆਖਦਾ ਸਪਾਈ ਮਾਈ ਬੁੜੀਏ, ਇਸ ਵੇਲੇ ਕਿੱਥੇ ਚੱਲੀਏ, ਫੇਰ ਸੂਰਮਾ ਮਕਰ ਨਾਲੇ ਆਖੇ ਮਾਰੀ ਵੇ ਦੁੱਖਾਂ ਦੀ ਬੱਚਿਆ।
ਮੈਨੂੰ ਜਿੱਤ ਗਈ ਬਿਮਾਰੀ ਬੱਚਿਆ, ਜਿੰਦ ਚ ਪੁਰਾਣ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ, ਸਕਿਆ ਪਛਾਣ ਕੋਈ ਨਾ।
ਨਜ਼ਰੇ ਨੀ ਬੀਬਾ ਕੁਝ ਆਉਂਦਾ, ਮੈਂ ਕਰੋ ਕੋਈ ਬਾਰ ਜਾਣ ਨੂੰ, ਮੈਨੂੰ ਰਾਏ ਪਾਰ ਪੜ ਕੇ ਡੰਗੋਰੀ, ਕਿਹੜੀ ਤਾਂ ਤੇ ਮਾਰ ਬੈਲਵਾ।
ਮੌਤ ਜੋਗਿਆ ਮੰਗੀ ਮੈਂ ਮਿਲਦੀ, ਜ਼ਿੰਦਗੀ ਦਾ ਹਾਣ ਕੋਈ ਨਾ ਇੱਕ ਬੁੜੜੀ ਬਾਜ਼ਾਰ ਵਿੱਚ ਜਾਵੇ, ਸਕਿਆ ਪਛਾਣ ਕੋਈ ਨਾ।
ਜਦੋਂ ਅਖੀਰ ਵਾਲੇ ਪਹਿਰੇਦਾਰ ਨੇ ਬਾਹ ਫੜ ਕੇ ਇਸ ਬੁੱਢੜੀ ਨੂੰ ਬਾਹਰ ਕੱਢਿਆ ਤੇ ਇਹ ਆਖਿਆ, ਮਾਈ ਜਰਾ ਪਰੇ ਹੋ ਕੇ ਮਰੀ, ਇੱਥੇ ਲਾਗੇ ਨਾ ਬਹਿ ਜਮੀ। ਹੂੰਗਦਾ ਹੋਇਆ ਬਹਾਦਰ ਬਾਬਾ ਬਿਧੀ ਚੰਦ ਇੱਥੋਂ ਬਾਹਰ ਨਿਕਲਿਆ, 10-15-20 ਕਦਮ ਹਟਮਾ ਹੋ ਕੇ ਆਂਦਾ, ਓਏ ਪਹਿਰੇਦਾਰਾ। ਪਹਿਰੇਦਾਰ ਬੜਾ ਹੈਰਾਨ ਹੈ, ਹੁਣ ਹੂੰਗਦੀ ਜਾਂਦੀ ਸੀ ਬੁੱਢੜੀ ਸੀ, ਹੁਣ ਓਏ ਪਹਿਰੇਦਾਰਾ ਕੌਣ ਆ ਤੂੰ? ਬਹਾਦਰ ਬਿਧੀ ਚੰਦ ਕਹਿੰਦਾ, ਮੈਂ ਹਾਂ, ਮੇਰਾ ਨਾਮ ਹੈ ਬਿਧੀ ਚੰਦ, ਮੇਰਾ ਪਿੰਡ ਛੀਨੇ ਆ, ਮੈਂ 6ਵੇਂ ਪਾਤਸ਼ਾਹ ਦਾ ਸਿੱਖ ਹਾਂ, ਤੁਸਾਂ ਸਿੱਖਾਂ ਤੋਂ ਖੋਏ ਸੀ, ਮੈਂ ਉਹ ਲੈ ਚੱਲਿਆ, ਜੇ ਕੋਈ ਤਾਕਤ ਹੈ ਤੇ ਆ ਜਾ, ਮਾਰ ਨਾਲ ਦੇ ਕਿਸੇ ਨੂੰ ਆਵਾਜ਼, ਪਰ ਆਵੀਂ ਬਣ ਤਣ ਕੇ, ਮੇਰੇ ਕੋਲ ਤਲਵਾਰ ਬੜੀ ਤੇਜ਼ ਹੈ, ਜਦੋਂ ਦੂਜੇ ਕੋਲ ਤਲਵਾਰ ਦੀਦੀ ਹੋਵੇ ਕਿਹੜਾ ਉਸ ਵੇਲੇ ਮਰਨ ਲਈ ਗਾਹ ਹੁੰਦਾ। ਕਹਿੰਦਾ, ਜਾ ਜਿੱਧਰ ਮਰਜ਼ੀ ਜਾ ਭਾਈ, ਮੈਂ ਤੇਰੇ ਗਲ ਪੈ ਕੇ ਮੌਤ ਖਰੀਦਣੀ ਆ। ਬਹਾਦਰ ਬਾਬਾ ਬਿਧੀ ਚੰਦ ਚੁੰਗੀਆਂ ਮਰਦਾ ਚੱਲਿਆ, ਲੰਘ ਕੇ ਹਰੀਕਿਆਂ ਦਾ ਪੱਤਣ ਮੰਜ਼ਿਲ ਤੈਅ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੋਲ ਭਾਈ ਡਰੌਲੀ ਆਣ ਪਹੁੰਚਾ, ਰਾਕੇ ਤਿੰਨੇ ਦਿਸ਼ਾਲੇ, ਜਦੋਂ ਟੇਕਿਆ ਮੱਥਾ, ਗੁਰੂ ਹਰਗੋਬਿੰਦ ਪਾਤਸ਼ਾਹ ਉੱਠੇ ਨੇ ਆਪਣੀ ਗੱਦੀ ਤੋਂ, ਲਾ ਕੇ ਛਾਤੀ ਨਾਲ ਬਹਾਦਰ ਬਾਬਾ ਬਿਧੀ ਚੰਦ ਨੂੰ, ਕਹਿੰਦੇ, ਓਏ ਬਹਾਦਰ ਬਾਬਾ ਬਿਧੀ ਚੰਦਾ, ਤੇਰੇ ਘਰਦਿਆਂ ਕੁੱਤਿਆਂ ਚ ਵੀ ਕਰਾਮਾਤਾਂ ਹੋਣਗੀਆਂ, ਅੱਜ ਕਿਤੇ ਸੁਰ ਸਿੰਘ ਜਾਓ, ਇੰਨੀਆਂ ਰੌਣਕਾਂ ਨੇ ਬਹਾਦਰ ਬਾਬਾ ਬਿਧੀ ਚੰਦ ਦੇ ਉਸ ਗੁਰਦੁਆਰੇ, ਇੰਨਾ ਟੌਹਰ ਹੈ ਬਹਾਦਰ ਬਾਬਾ ਬਿਧੀ ਚੰਦ ਦੇ ਗੁਰਦੁਆਰੇ ਦਾ, ਸਾਲ ਵਿਚ 3 ਮੇਲੇ ਲੱਗਦੇ ਨੇ, ਹਜ਼ਾਰਾਂ ਮਨ ਲੰਗਰ ਪੱਕਦਾ ਹੈ, ਹਜ਼ਾਰਾਂ ਲੋਕ ਉਥੋਂ ਪ੍ਰਸ਼ਾਦਾ ਛਕਦੇ ਨੇ, ਬੜੀ ਉੱਚੀ ਗੱਦੀ ਹੈ। ਬਾਬਾ ਸੋਹਣ ਸਿੰਘ ਸਾਹਿਬ ਵੀ ਜੋ ਕਹਿੰਦੇ ਹੁੰਦੇ ਸੀ ਮੂੰਹੋਂ ਉਹ ਹੋ ਜਾਂਦਾ ਸੀ, ਹੁਣ ਉਹਨਾਂ ਦੀ ਗੱਦੀ ਦੇ ਵਾਰਸ ਨੇ ਬਾਬਾ ਦਇਆ ਸਿੰਘ ਸਾਹਿਬ ਜੀ, ਬੜੇ ਮਹਾਨ ਸਾਧੂ ਨੇ, ਆਏ ਗਏ ਦੀ ਸੇਵਾ ਕਰਦੇ ਨੇ, ਬੜਾ ਲੰਗਰ ਚੱਲਦਾ ਹੈ, ਬੜੇ ਗੁਰਦੁਆਰੇ ਬਣਾ ਰਹੇ ਨੇ, ਬੜੇ ਨਿਸ਼ਾਨ ਸਾਹਿਬ ਚਲਾ ਰਹੇ ਨੇ। ਇਹ ਹੈ ਮਹਾਰਾਜ 6ਵੇਂ ਪਾਤਸ਼ਾਹ ਦੇ ਸਿੱਖ ਦਾ ਜੀਵਨ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਹੋਰ ਬੜੇ ਵਰ ਦਿੱਤੇ, ਇਹ ਵੀ ਆਖਿਆ, ਬਹਾਦਰ ਬਿਧੀ ਚੰਦਾ, ਤੇਰੇ ਘਰਦਿਆਂ ਕੁੱਤਿਆਂ ਚ ਕਰਾਮਾਤਾਂ ਹੋਣਗੀਆਂ। ਇਹ ਹੈ ਬਾਬਾ ਬਿਧੀ ਚੰਦ ਦੀ ਸਾਖੀ, ਇਹ ਹੈ 6ਵੇਂ ਪਾਤਸ਼ਾਹ ਦਾ ਪਿਆਰ, ਇਹ ਹੈ ਉਹਨਾਂ ਦੀ ਸੇਵਾ। ਇਹਨਾਂ ਕੁਝ ਕਹਿੰਦਿਆਂ ਕੋਈ ਗਲਤੀ ਗੱਲ ਕਹੀ ਗਈ ਹੋਵੇ, ਕੋਈ ਮੈਂ ਉਲਟ ਬੋਲ ਗਿਆ ਹੋਵਾਂ, ਕੋਈ ਕਿਸੇ ਦਾ ਦਿਲ ਦੁਖ ਗਿਆ ਹੋਵੇ, ਮੈਂ ਖਿਮਾ ਦਾ ਜਾਚਕ ਹਾਂ। ਸਭ ਸੰਗਤਾਂ ਹਾਜ਼ਰੀ ਪ੍ਰਵਾਨ ਕਰੋ ਤੇ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।